जिसका पिता तू है मेरे स्वामी, तिस बारक पोख कैसी, तन तन श्री गुरु ग्रंथ साहिब जी। अरे बोलो जी, तन तन श्री गुरु ग्रंथ साहिब जी। जिसका पिता तू है मेरे स्वामी, तिस बारक पोख कैसी, नौ निद नाम निधान ग्रह तेरे, मन बाँछे सोलेसी। जिसका पिता तू है मेरे स्वामी, सारे बोलो, जिसका पिता तू है मेरे स्वामी, लख बाहें क्या कीजे, जाम गुरु होए वल। सारी संगत बड़े प्यार दे नाल गुरफतेह दी सांझ करो, सारे प्यार नाल आखो जी वाहेगुरु जी का खालसा वाहेगुरु जी की फतेह। बड़े प्यार विच दास तो पहला गुरमुख प्यारे गुरमत विचारां राहीं आप जी उन्होंने हल कर रहे सन। चंद कमेंट गुरु जी की गोद दे विच जुड़न दा यतन करिए, कोई रसना खाली ना रहे। सब तो पहला महाराज जी का पावन पवित्र शब्द पढ़ो, उस तो बाद कुछ कु बेनतियां आप करनियां, गुरु करवावे मेर करे। काफ़ी लंबे समय तो बाद मेरे गरीब न बरेली दियां संगतां दे दर्शन हो रहे हैं। अज
गुरु वाहिगुरु वाहिगुरु वाहिगुरु।
काफ़ी लंबे समय तो बाद मेरे गरीब न आप जिया के दर्शन हो रहे हैं। आओ थोड़ा जा समा गुरु जी की गोद दे विच जुड़न दा यतन करिए, कोई रसना खाली न रहे। पहले महाराज जी का पावन पवित्र शब्द सारी संगत प्यार विच ते गूंजवी आवाज विच बोले हो जी।
क्या कीजे,
वल्ल गुरु होए वल्ल
गुरु होए वल्ल
गुरु होए वल्ल गुरु होए वल्ल गुरु होए वल्ल
गुरु होए वल्ल गुरु
लख माहे क्या कीजे जान गुरु होए वल्ल कीर्तन करो सारे प्यार नाल लख माहे क्या कीजे
जाम गुरु होए वल्ल तने क्या गारव दीजे
बोलो जी सारे
जाम गुरु होए वल्ल तने क्या गारव दीजे जाम गुरु होए वल्ल जाम गुरु होए वल्ल लख बाहे क्या कीजे जाम गुरु होए वल्ल
सब दी आवाज नहीं आ रही पढ़ो जी
लख बाहे क्या कीजे जाम गुरु होए वल्ल गुरु
वीर सारे
लख बाहे क्या कीजे जाम गुरु होए वल्ल
सारिया भैणा कीर्तन करो जी
लख बाहे जाम
जाम
गुरु होए वल्ल ज्ञान अर ध्यान अनन पर जाम गुरु होए वल्ल शब्द साखी सो सच्चे कर कहें
रहे पड़ो सर जी नथ बाहे क्या कीजे श्याम गुरु होए वल
गुरु ग्रंथ साहिब नथ बाहे
समय पूरा पूरा लहा लेना गज के कीर्तन करो प्यार ना
तुद सब किश मैनो सौंपया तुद सब किश मैनो सौंपया
सब किश मैनो सौंपया सब किश मैनो
बोलो भैणा
तुद सब किश
गज के भैणो
सेव करंदा एवं ਮੇਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਾ ਹੋ ਲੇਖਾ ਕੋਈ ਨਾ ਪੁੱਛਈ ਲੇਖਾ ਕੋਈ ਨਾ ਭਜਨ ਕੀਰਤਨ ਨਾਨਕ ਨੀਤ ਰਾਣਾ ਤੋੜੇ ਛੁੱਟੇ ਨਿਕਟ ਨਾ ਜਾਇਓ ਦੂਤੇ ਲੇਖਾ ਕੋਈ ਨਾ ਪੁੱਛਈ ਲੇਖਾ ਕੋਈ ਨਾ ਪੁੱਛਈ
श्री गुरु ग्रंथ साहिब जी बोलो तन तन श्री गुरु ग्रंथ साहिब साजन है समिया ओ जाका मीत साजन है समिया जाका
मीत साजन है समिया
जांका मीत सजन है समिया तिस जन को कहो काकी कमियां।
बोलो
तिस जन को कहो काकी कमियां, तिस जन को कहो काकी ओ लख बाहे क्या कीजे। लख बाहे क्या कीजे, जाम गुरु होए वल।
सारी संगत गुरुआं दे गुरु तन तन साहिब श्री गुरु ग्रंथ साहिब जी दे प्यार और सत्कार दे विच करो आपो अपनी रसना नु पवित्र। एक बारी सारे गज के आखो जी सतनाम श्री
वाहेगुरु।
सवा दस हद दस वी पच्ची तक पूरी समाप्ति हो जाएगी। 35-40 मिनट का समा मैं थोड़ा होर लेना। थोड़ा जहा मन बिरतियां टिका के बहन का यतन करो। पूरी दुनिया दे विच हर जगह दे उत्ते तन तन साहिब श्री गुरु ग्रंथ साहिब जी का पहला प्रकाश पुरब मनाया जा रहा। मेरे वड्डे भाग ने मेरे गरीब नो बरेली दियां संगतां दे दर्शन हो रहे और काफ़ी लंबे समय बाद, मेरा ख्याल 3-4 साल पहला आए सा, कह दो वाहेगुरु। ते आप जी के दर्शन करके अखा नूं भी ठंड पै रही, हिरदे नूं भी ठंड पै रही कि जो गुरु जी दे नाल प्यार करते हुए किड्डी वड्डी गिणती दे विच गुरु की खुशी लैण लई पहुँचे हो। और ये असलियत गल है, गुरु साहब ने अपना तरस आप ही किया, सानू प्रेरणा करके इत्थे लियांदा। थोड़ा जिहा टिकाऊ बख्शना, थोड़ा जिहा समा है अपने कोल, लाहा पूरा लैना। गुरु जी का अपना ही तरस वरत्या, एक करते दी बेदे करता ही जानदा, कह दो वाहेगुरु।
वाहेगुरु।
ये दिनां दे विच असी इंडिया तो बाहर अपने सारे समागम दिते हुए सी, इंग्लैंड ते कैनेडा, ते कुदरती मेरा जाण दा मन नहीं बनया। सारी तैयारी होई पई, वीजे भी होर सब कुछ, टिकटां भी इत्थों तक बुक करा चुके सां आपां बाहर जाण लई, ते मेरा मन नहीं बनया। मैं क्या ये दिनां विच बाहर नहीं जाना, वो इलाकियां दी चोण करिए जिन्हां इलाकियां विच कीर्तन समागम बहुत घट हुंदे ने। ते गुरु जी ने कृपा कीती, ये यूपी दा इलाका चुनिया। ते मेरी जिंदगी दा 18-19 सालां दे विच ये पहला रिकॉर्ड है कि किसी स्टेट दे विच 15-16 दिन लगातार दिते होण, कह दिओ वाहेगुरु।
वाहेगुरु।
मैं तुहाडियां सीसां नाल इंडिया तों बाहर भी जाना, तो हद 10 दिनां लई, हद हद टप्पे सफर सुफर पा के 10 दिनां दे विच मुड़ आईदा वापस। तो ये पहला मेरी जिंदगी का रिकॉर्ड कि 15-16 दिनां दा समागम तुहाडे यूपी दे इस इलाके दे विच दिता गया। और इन्हां दिनां विच मैनूं इहो जिहे इलाकियां च जाण दा भी मौका मिलिया जिथे संगतां प्यार च तरस दियां सी कि कदी कोई कीर्तन समागम इत्थे भी होवे, कह दे वाहेगुरु।
वाहेगुरु।
अपने अपने पद्धर ते भैणां वीर उदा कीर्तन करके कोई गुरपुरब आउणा मना लैणा, पर अच्छा जत्था कोई उदा जांदा नहीं क्योंकि समय दी हर कोल चलो घाट हुंदी है। ते उदा कीर्तन दरबार बहुत, मेरा ख्याल सालां बद्धी समा कोई बणदा होएगा तो वह इलाकियां च मटेरा गए, कोई उत्थे इन्ने कीर्तन प्रोग्राम नहीं, करनैलगंज गए कोई उत्थे इन्ने प्रोग्राम नहीं, जिथे रूटीन है ही नहीं, है ही नहीं। बहराइच, अपना गोरखपुर, इहो जिहे इलाके मैनूं कईआं, सीतापुर, जिथे मतलब कि रूटीन दे नाल कीर्तन समागम नहीं हुंदे। कोई गुरपुरब आया ते अपने अपने इलाके दे बंदे बह के, बच्चे बच्चियां बह के समागम करके चले जाते। तो मैनू बड़ी ठंड पई इलाकियां दे विच, मैं क्या चलो शुक्र है गरीब नवाज तो बाहर नहीं भेजिया, पर मेरा ये इलाके विच समागम कीता होया, ये रूट बनाया होया सफला हो गया, कह दे वाहेगुरु।
वाहेगुरु।
ਜੋ ਸੰਗਤਾਂ ਦੀਆਂ ਅਸੀਸਾਂ ਮਿਲੀਆਂ, ਅਸੀਸਾਂ ਬਹੁਤ ਖੁਸ਼ੀ ਮਨ ਨੂੰ ਹੋਈ। ਅਤੇ ਅੱਜ ਇਸੇ ਲੜੀ ਦੇ ਤਹਿਤ ਜੋ 16 ਵਾਹਿਗੁਰੂ 16 ਦਿਨਾਂ ਦੀ ਬਣੀ ਹੈ ਲੜੀ, 9 ਤਰੀਕ ਤੱਕ ਚੱਲਣੇ ਨੇ ਸਮਾਗਮ, ਅਤੇ ਇਸੇ ਲੜੀ ਦੇ ਤਹਿਤ 2 ਸਮਾਗਮ ਤੁਹਾਡੇ ਇਲਾਕੇ 'ਚ ਵੀ ਆਏ ਨੇ, ਅੱਜ ਰਾਤ ਦਾ, ਕੱਲ੍ਹ ਸਵੇਰ ਦਾ। ਅਤੇ ਥੋੜ੍ਹਾ ਜਿਹਾ ਸਮਾਂ ਆਓ, ਮਨਾਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰੀਏ। ਬੜੇ ਪਿਆਰ ਦੇ ਵਿੱਚ ਤੁਸੀਂ ਹੁਣੇ ਸ਼ਬਦ ਪੜ੍ਹਿਆ, ਜਾਮ ਗੁਰੂ ਹੋਏ ਵੱਲ ਧਨੈ ਕਿਆ ਗਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਇੱਕ ਗੁਰੂ ਵੱਲ ਹੋ ਜੇ, ਦੂਜੇ ਪਾਸੇ ਲੱਖ ਬਾਹੇ। ਲੱਖ ਬਾਹਾਂ ਤੋਂ ਮਤਲਬ ਇਹ ਨਹੀਂ ਕਿ 50,000 ਬੰਦਾ, ਲੱਖ ਬਾਹਾਂ ਤਾਂ ਬਣਦੀਆਂ ਨਹੀਂ, ਇਹ ਬਹੁ ਵਚਨ ਹੈ। ਕਹਿੰਦੇ ਇੱਕ ਗੁਰੂ ਵੱਲ ਹੋ ਜੇ, ਲੱਖਾਂ ਹੀ ਬਾਹਾਂ ਭਾਵੇਂ ਜਿੰਨੇ ਮਰਜ਼ੀ ਸਾਹਮਣੇ ਮੁਕਾਬਲੇ 'ਤੇ ਆ ਜਾਣ, ਜੇ ਗੁਰੂ ਵੱਲ ਏ, ਜਿਸ ਵੱਲ ਗੁਰੂ ਏ ਪਿਆਰੇ ਹੋ, ਉਸ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਕੋਈ ਕਰ ਸਕਦਾ। ਕਹਿ ਦੇ ਵਾਹਿਗੁਰੂ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਜਿਹਦੇ ਵੱਲ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਆ ਗਿਆ, ਜਿਹਦੇ ਵੱਲ ਮੇਰਾ ਕਲਗੀਆਂ ਵਾਲਾ ਆ ਗਿਆ, ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਲੱਖਾਂ ਬਾਹਾਂ ਧਿਆਨ ਦੇਣਾ, ਇਹ ਮੋਬਾਈਲ ਕਿਰਪਾ ਕਰਕੇ ਬੰਦ ਕਰ ਦਿਓ, ਮੈਂ ਪਹਿਲੇ ਬੇਨਤੀ ਕੀਤੀ ਹੈ, ਗੱਲਾਂ ਨਾ ਕਰੋ ਸੰਗਤ ਦੇ ਵਿੱਚ, ਮੋਬਾਈਲ ਕਿਰਪਾ ਕਰਕੇ ਬੰਦ ਰੱਖੋ ਭਾਈ, ਕਿਉਂਕਿ ਮੇਰਾ ਸੁਭਾਅ ਨਹੀਂ, ਜਦੋਂ ਦਾ ਪਹਿਲੇ ਦਿਨ ਤੋਂ ਹੀ ਕੀਰਤਨ ਜਦੋਂ ਦਾ ਸ਼ੁਰੂ ਕੀਤਾ, ਉਹ ਕੀਰਤਨ ਵਿੱਚ ਇੱਕ ਵੀ ਪ੍ਰੇਮੀ ਕੋਈ ਹਿਲਜੁਲ ਕਰਦਾ ਨਾ, ਮੈਨੂੰ ਥੋੜ੍ਹਾ ਮਨ ਫਿਰ ਦੁੱਖਦਾ। ਇੱਥੋਂ ਤੱਕ ਕਿ ਪੱਖਿਆਂ ਦੀ ਆਵਾਜ਼ ਵੀ ਕਈ ਵਾਰੀ ਮੈਂ ਪੱਖਾ ਬੰਦ ਕਰਾਤਾ, ਮੈਂ ਕਿਹਾ ਪੱਖੇ ਦੀ ਆਵਾਜ਼ ਆ ਰਹੀ ਬੰਦ ਕਰੋ, ਸਿਰ ਦੇ ਉੱਪਰ ਜਿਹੜਾ ਸਾਡੇ ਚੱਲ ਰਿਹਾ ਸੀ, ਮੈਨੂੰ ਜ਼ਰਾ ਵੀ ਡਿਸਟਰਬੈਂਸ ਨਾ ਕੀਰਤਨ ਵਿੱਚ ਨਹੀਂ ਚੰਗੀ ਲੱਗਦੀ, ਗੁਰੂ ਜੀ ਦੀ ਕਿਰਪਾ ਨਾਲ ਬਸ ਟਿਕਾਓ, ਅਸਲੀਅਤ ਵਿੱਚ ਜੋ ਕਰਨਾ ਹੈ ਉਹ ਕਰਕੇ ਜਾਈਏ, ਬਸ ਉਹ ਕੰਮ। ਇਹ ਜਿੰਨੇ ਪ੍ਰੇਮੀ ਬੈਠੇ ਧਿਆਨ ਦੇਣਾ, ਇੱਕ ਵਾਰੀ ਬੋਲੋ ਵਾਹਿਗੁਰੂ। ਇੱਕ ਪਾਸੇ ਉਹ ਬੰਦਾ ਹੈ ਜਿਹਦੇ ਵੱਲ ਗੁਰੂ ਦੀ ਕਿਰਪਾ ਹੈ, ਜਿਹਦੇ ਵੱਲ ਗੁਰੂ ਹੈ, ਜਿਹਦੇ ਵੱਲ ਬਾਜਾਂ ਵਾਲਾ ਹੈ, ਜਿਹਦੇ ਵੱਲ ਮੇਰਾ ਸੋਹਣਾ ਪ੍ਰੀਤਮ ਕਲਗੀਆਂ ਵਾਲਾ ਹੈ, ਅਤੇ ਦੂਜੇ ਪਾਸੇ ਪਿਆਰੇ ਉਹ ਭਾਵੇਂ ਲੱਖਾਂ ਹੀ ਬਾਹਾਂ ਆ ਜਾਣ, ਜਿਹਦੇ ਵੱਲ ਗੁਰੂ ਹੈ, ਲੱਖਾਂ ਬਾਹਾਂ ਵੀ ਉਸ ਬੰਦੇ ਦਾ ਵਾਲ ਵਿੰਗਾ ਨਹੀਂ ਕਰ ਸਕਦੀਆਂ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਕਹਿ ਦੋ ਵਾਹਿਗੁਰੂ।
ਵਾਹਿਗੁਰੂ।
ਗੁਰੂ ਵੱਲ ਹੋ ਜੇ ਤਾਂ ਬੜੀਆਂ ਬਖਸ਼ਿਸ਼ਾਂ, ਬੜੀਆਂ ਮੌਜਾਂ ਬਣ ਜਾਂਦੀਆਂ, ਗੁਰੂ ਵੱਲ ਹੋਵੇ ਤਾਂ। ਜੇ ਗੁਰੂ ਵੱਲ ਹੋ ਜੇ ਬੰਦਾ ਜਿੱਧਰ ਵੀ ਜਾਵੇ, ਇੱਕ ਨਿਡਰਤਾ ਦੇ ਨਾਲ ਜਾਂਦਾ, ਨਿਡਰਤਾ ਦੇ ਨਾਲ, ਕੋਈ ਨਹੀਂ ਮੇਰਾ ਬਾਪ ਮੇਰੇ ਨਾਲ ਹੀ ਹੈ। ਇੱਕ ਦੁਨਿਆਵੀ ਬਾਪ ਦੀ ਕਿਤੇ ਪਹੁੰਚ ਜ਼ਿਆਦਾ ਹੋਵੇ ਨਾ, ਲੀਡਰਾਂ ਤੱਕ ਪਹੁੰਚ ਹੋਵੇ ਜਾਂ ਕਿਸੇ ਹੋਰ ਵੱਡੇ ਬੰਦੇ ਤੱਕ, ਉਹਦਾ ਬੱਚਾ ਵੀ ਬੜੀਆਂ ਬਾਹਾਂ ਮਾਰ ਕੇ ਤੁਰਦਾ, ਮੇਰੇ ਪਿਓ ਦੀ ਬੜੀ ਪਹੁੰਚ ਹੈ, ਜੇ ਮੈਂ ਕੋਈ ਇੱਥੇ ਕੋਈ ਮਾੜੀ ਮੋਟੀ ਗੜਬੜੀ ਵੀ ਹੋ ਗਈ, ਆਪੇ ਸਾਂਭਲੇਗਾ। ਕਹਿ ਦੋ ਵਾਹਿਗੁਰੂ।
ਵਾਹਿਗੁਰੂ।
ਦੇਖੋ, ਇੱਕ ਆਮ ਦੁਨਿਆਵੀ ਪਿਓ ਜਿਹਦਾ ਕੋਈ ਵੱਡਾ ਹੋਵੇ, ਅਹੁਦੇਦਾਰ ਹੋਵੇ ਜਾਂ ਕਿਸੇ ਦੇ ਲੀਡਰ ਦੇ ਨਾਲ ਉਹਦੀ ਵਾਕਫੀ ਹੋਵੇ, ਉਹਦਾ ਬੱਚਾ ਵੀ ਬਾਹਾਂ ਮਾਰ ਮਾਰ ਕੇ ਤੁਰਦਾ। ਅਤੇ ਪਿਆਰਿਓ, ਜਿਹਦਾ ਪਿਓ ਉਹ ਬਣ ਜੇ ਜਿਹਦੀ ਇੱਕ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ, ਓਏ ਹੋਏ ਹੋਏ, ਹੈਂਜੀ, ਜਿਹਦਾ ਮਿੱਤਰ ਉਹ ਬਣ ਜੇ ਜਿਹਦੀ ਇੱਕ ਦ੍ਰਿਸ਼ਟੀ ਦੇ ਵਿੱਚ ਹੀ ਸੰਸਾਰ ਦੀ ਉਤਪਤੀ ਵੀ ਹੈ ਅਤੇ ਵਿਨਾਸ਼ਕਾਰਤਾ ਵੀ ਹੈ, ਜਿਹੜਾ ਬਣਾਉਂਦਾ ਵੀ ਹੈ, ਸਭ ਕੁਝ ਕਰ ਸਕਦਾ, ਰਾਜਿਆਂ ਨੂੰ ਭਿਖਾਰੀ ਵੀ ਬਣਾਉਂਦਾ, ਭਿਖਾਰੀਆਂ ਨੂੰ ਰਾਜਾ ਵੀ ਬਣਾ ਦਿੰਦਾ। ਅਤੇ ਜਿਹਦੇ ਵੱਲ ਉਹ ਸਤਿਗੁਰੂ ਆ ਜੇ, ਫਿਰ ਉਹ ਬੰਦਾ ਫਿਰ ਕਿਵੇਂ ਨੇ ਨਿਡਰਤਾ ਦੇ ਨਾਲ ਤੁਰੇਗਾ। ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਉਹ ਫਿਰ ਗੱਜ ਕੇ ਬੋਲੋ। ਇੱਕ ਅਨੋਖਾ ਜਿਹਾ ਨਾ ਉਹ ਅੰਦਰ ਸਿਸਟਮ ਬਣ ਜਾਂਦਾ, ਜਿਹਦੇ ਵੱਲ ਗੁਰੂ ਆ ਜੇ, ਜਿਹਦੇ ਵੱਲ ਗੁਰੂ ਹੈ ਜੀ। ਮੈਨੂੰ ਕੁਦਰਤੀ ਬਚਨ ਯਾਦ ਆ ਗਿਆ, ਤੁਸੀਂ ਇੱਕ ਨਾਮ ਸੁਣਿਆ, ਕਾਰ ਸੇਵਾ ਵਾਲੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੀ ਵੀ ਸੇਵਾ ਕਰਵਾਈ, ਉਹ ਮਹਾਂਪੁਰਖ, ਉਹਨਾਂ ਨੂੰ ਕੋਈ ਜਗ੍ਹਾ ਚਾਹੀਦੀ ਸੀ, ਕਾਰ ਸੇਵਾ ਵਾਲੇ ਮਹਾਂਪੁਰਖ, ਜਿੱਥੇ ਹੁਣ ਬਾਬਾ ਦਰਸ਼ਨ ਸਿੰਘ ਜੀ, ਹਾਂ ਬਾਬਾ ਖੜਕ ਸਿੰਘ ਜੀ, ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਗੁਰਦੁਆਰਾ ਰਾਮਸਰ ਸਾਹਿਬ ਦੀ ਵੀ ਕਾਰ ਸੇਵਾ ਕਰਵਾਈ, ਹੋਰ ਵੀ ਬੇਅੰਤ ਗੁਰਦੁਆਰਿਆਂ ਦੀ, ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਹੈ ਜਿੱਥੇ, ਉੱਥੋਂ ਦੀ ਵੀ ਕਾਰ ਸੇਵਾ, ਬਾਬਾ ਖੜਕ ਸਿੰਘ ਜੀ, ਹੋਰ ਅਨੇਕਾਂ ਗੁਰਦੁਆਰਿਆਂ ਦੀ ਸੇਵਾ ਜਿਨ੍ਹਾਂ ਨੇ ਕਰਾਈ। ਮੈਂ ਗੱਲ ਕਰ ਰਿਹਾ ਜਿਹਦੇ ਵੱਲ ਗੁਰੂ ਹੈ, ਉਹਦੇ ਅੰਦਰ ਇੱਕ ਅਨੋਖਾ ਜਿਹਾ ਨਾ ਉਹ ਸਿਸਟਮ ਹੁੰਦਾ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ, ਬਾਜ ਸੱਚੇ ਨਾ ਹੈ ਜੀ। ਬਾਬਾ ਖੜਕ ਸਿੰਘ ਜੀ ਨੂੰ ਜ਼ਮੀਨ ਕੋਈ ਚਾਹੀਦੀ ਸੀ, ਜਿਹੜੀ ਅੱਜ ਸ਼ਹੀਦਾਂ ਸਾਹਿਬ ਦਾ ਗੁਰਦੁਆਰਾ ਨਾ, ਉੱਥੇ ਜਿਹੜਾ ਕਾਲਜ ਬਣਿਆ ਬਿਲਕੁਲ ਸਾਹਮਣੇ, ਉਹ ਵਾਲੀ ਜ਼ਮੀਨ। ਅਤੇ ਉਸ ਵੇਲੇ ਰਾਸ਼ਟਰਪਤੀ ਦੇ ਅਹੁਦੇ 'ਤੇ ਸੀ ਗਿਆਨੀ ਜੈਲ ਸਿੰਘ। ਅਤੇ ਬਾਬਾ ਖੜਕ ਸਿੰਘ ਜੀ ਨੇ ਗਿਆਨੀ ਜੈਲ ਸਿੰਘ ਨੂੰ ਇੱਕ ਗੱਲ ਆਖੀ ਸੀ, ਕਹਿੰਦੇ ਗੁੱਲੀਆਂ ਘੜਨ ਵਾਲੇ ਆ, ਕਹਿੰਦੇ ਵਾਹਿਗੁਰੂ, ਪਹਿਲੇ ਕੋਈ ਤਰਖਾਣ ਹੋਣੇ ਜਾਂ ਕੋਈ ਹੁਣ ਮੈਨੂੰ ਚੀਜ਼ ਦਾ ਇਹ ਨਹੀਂ ਪਤਾ ਕਿ ਮਹਾਂਪੁਰਖਾਂ ਨੇ ਕਿਉਂ ਬਚਨ ਕੀਤਾ ਗਿਆਨੀ ਜੈਲ ਸਿੰਘ ਨੂੰ, ਲੱਕੜ ਦਾ ਕੰਮ ਹੋਣਾ ਜਾਂ ਕੋਈ ਇਹੋ ਜਿਹਾ ਸਿਸਟਮ ਹੋਏਗਾ। ਕਹਿੰਦੇ ਗੁੱਲੀਆਂ ਘੜਨ ਵਾਲੇ ਆ, ਤੈਨੂੰ ਕਿਹਾ ਸਾਨੂੰ ਇਹ ਜ਼ਮੀਨ ਚਾਹੀਦੀ, ਇਹਦੇ ਉੱਤੇ ਸਾਈਨ ਕਰ ਕਾਗਜ਼ ਦੇ ਉੱਤੇ। ਕਹਿੰਦੇ ਵਾਹਿਗੁਰੂ, ਇੱਕ ਰਾਸ਼ਟਰਪਤੀ ਨੂੰ ਵੀ ਕਹਿੰਦੇ ਗੁੱਲੀਆਂ ਘੜਨ ਵਾਲੇ ਆ, ਕੀ ਹੈ ਕੀ ਹੈ? ਇੱਕ ਗੁਰੂ ਵਾਲੇ, ਫਿਰ ਅੰਦਰ ਫਿਰ ਕਿਸੇ ਦੁਨਿਆਵੀ ਲੀਡਰ ਜਾਂ ਦੁਨਿਆਵੀ ਬੰਦੇ ਦਾ ਭੈ ਕੋਈ ਨਹੀਂ, ਕਿਉਂ? ਜਿਹਦੀ ਇੱਕ ਦ੍ਰਿਸ਼ਟੀ ਨਾਲ ਸਾਰਾ ਸੰਸਾਰ ਬਣਿਆ ਉਹ ਮਿੱਤਰ ਜੋ ਬਣ ਗਿਆ ਹੁਣ। ਕਹਿੰਦੇ ਵਾਹਿਗੁਰੂ, ਉਹ ਯਾਰ ਬਣ ਗਿਆ, ਯਾਰ ਹੈ ਜੀ। ਜਿਸ ਬੰਦੇ ਵੱਲ ਗੁਰੂ ਵੇ, ਉਹਨੂੰ ਨਾ ਜਮਾਂ ਦਾ ਡਰ, ਨਾ ਮੌਤ ਦਾ ਡਰ, ਨਾ ਕੋਈ ਹੋਰ ਡਰ, ਹੈ ਜੀ। ਉਹਦੇ ਕੋਲ ਸਾਰੇ ਸੁੱਖ ਆਪੇ ਤੁਰੇ ਆਉਂਦੇ ਨੇ, ਉਹਦੇ ਕੋਲ ਸਾਰੀਆਂ ਬਖਸ਼ਿਸ਼ਾਂ ਆਪੇ ਤੁਰੀਆਂ ਆਉਂਦੀਆਂ ਨੇ। ਅਤੇ ਹੁਣ ਇੱਕ ਸਵਾਲ ਪੈਦਾ ਹੁੰਦਾ, ਗੁਰੂ ਵੱਲ ਹੋਵੇ ਕਿਵੇਂ? ਕਹਿੰਦੇ ਵਾਹਿਗੁਰੂ, ਗੁਰੂ ਵੱਲ ਹੋਵੇ ਕਿਵੇਂ? ਅਤੇ ਇਹ ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ, ਮੇਰਾ ਸੁਭਾਅ ਨਹੀਂ ਸਮਾਗਮ ਨੂੰ ਲੇਟ ਕਰਨਾ, ਸਮੇਂ ਦੇ ਦਾਇਰੇ ਵਿੱਚ ਰਹਿ ਕੇ ਦੋ ਜੁਗਤੀਆਂ ਆਪਾਂ ਸਾਂਝੀਆਂ ਕਰਾਂਗੇ ਗੁਰੂ ਕਰਵਾਵੇ। ਜੇ ਇੱਕ ਹੋ ਗਈ, ਇੱਕ ਸਵੇਰੇ ਕਰ ਲਾਂਗੇ, ਫਿਰ ਜਿਵੇਂ ਸਮਾਂ ਬਣਿਆ ਮਾਹੌਲ ਬਣਿਆ। ਜੇ ਚਾਹੁੰਦੇ ਹੋ ਗੁਰੂ ਤੁਹਾਡੇ ਵੱਲ ਹੋਵੇ, ਤਾਂ ਗੁਰੂ ਉਹਦੇ ਵੱਲ ਹੁੰਦਾ ਜੇ ਜਿਹਦਾ ਜੀਵਨ ਧੰਨਵਾਦੀ ਜੀਵਨ ਬਣ ਜਾਂਦਾ, ਕਹਿੰਦੇ ਵਾਹਿਗੁਰੂ, ਸ਼ੁਕਰਾਨਿਆਂ ਵਾਲਾ ਜੀਵਨ। ਜਿਸ ਬੰਦੇ ਦਾ ਸ਼ੁਕਰਾਨਿਆਂ ਵਾਲਾ ਜੀਵਨ ਹੈ, ਮੇਰਾ ਗੁਰੂ ਉਹਦੇ ਵੱਲ ਹੋ ਜਾਂਦਾ ਸ਼ੁਕਰਾਨਿਆਂ ਵਾਲਾ। ਕਿਉਂਕਿ ਕਈਆਂ ਦਾ ਸ਼ਿਕਾਇਤੀ ਜੀਵਨ ਵੀ ਹੁੰਦਾ, ਰੱਬ ਨੇ ਮੈਨੂੰ ਦਿੱਤਾ ਕੀ ਹੈ? ਕਹਿੰਦੇ ਵਾਹਿਗੁਰੂ, ਹੈ ਦਿੱਤਾ ਕੀ ਹੈ, ਮੈਨੂੰ ਮਿਲਿਆ ਕੀ ਹੈ? ਕਈਆਂ ਦਾ ਸ਼ਿਕਾਇਤੀ ਜੀਵਨ, ਪਰ ਉਹ ਭੁੱਲ ਜਾਂਦੇ ਨੇ। ਬਾਬਾ ਸ਼ਾਮ ਸਿੰਘ ਜੀ ਸੀ ਆਟਾ ਮੰਡੀ ਮਹਾਂਪੁਰਖ, ਬੜੀ ਕਰਨੀ ਕਮਾਈ ਵਾਲੇ, ਮੈਨੂੰ ਕੁਦਰਤੀ ਕੀਰਤਨ ਕਰਦਿਆਂ ਬਚਨ ਯਾਦ ਆ ਗਿਆ। ਹਰਿਮੰਦਰ ਸਾਹਿਬ ਦੇ ਅੰਦਰ ਕਿਸੇ ਵੀ ਹੋਰ ਜਗ੍ਹਾ ਦੀ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਨਹੀਂ ਹੁੰਦੀ, ਪਰ ਪਹਿਲੀ ਦੇਗ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੋਂ ਆਉਂਦੀ, ਹਰਿਮੰਦਰ ਸਾਹਿਬ ਦੇ ਅੰਦਰ ਉਹਦਾ ਭੋਗ ਲੱਗਦਾ। ਕਹਿੰਦੇ ਵਾਹਿਗੁਰੂ, ਕਮਾਈ ਸੀ ਬਾਬਾ ਸ਼ਾਮ ਸਿੰਘ ਜੀ ਦੀ, ਸਾਰਾ ਸਾਰਾ ਦਿਨ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਸੇਵਾ ਕਰਦੇ ਰਹਿਣਾ, ਮਿੱਠਾਂ ਚੁੱਕਦੇ ਰਹਿਣਾ ਸੇਵਾ ਹੱਥਾਂ ਨਾਲ, ਅਤੇ ਨਾਲ ਕੀਰਤਨ ਬੜਾ ਪਿਆਰਾ ਕਰਦੇ ਸੀ ਬਾਬਾ ਸ਼ਾਮ। ਇਹ ਜਿਹੜਾ ਤਿੰਨ ਪੇਰੇ ਦਾ ਕੀਰਤਨ ਉਹਨਾਂ ਨੇ ਸ਼ੁਰੂ ਕਰਾਇਆ ਸੀ ਬਾਬਾ ਸ਼ਾਮ ਸਿੰਘ ਜੀ ਨੇ। ਇਹ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਇਹਨਾਂ ਦਾ ਸਥਾਨ ਹੁਣ ਵੀ ਹੈ, ਬਾਹਰ ਛਬੀਲ ਦੇ ਉੱਤੇ ਨਾ ਸੇਵਾ ਇਹਨਾਂ ਨੇ ਕਰਨੀ, ਜਲ ਛਕਾਉਣਾ ਸੰਗਤ ਨੂੰ। ਜਦੋਂ ਜਲ ਛਕਾਉਣਾ, ਅਤੇ ਉਸ ਵੇਲੇ ਜਿੰਨੇ ਵੀ ਜਲ ਛਕਣ ਇਹਨਾਂ ਦੇ ਕੋਲ ਆਉਣਾ, ਅਤੇ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਮੁੱਖੋਂ ਕਹਿਣਾ ਪਿਆਰਿਆ, ਬੋਲ ਵਾਹਿਗੁਰੂ। ਤੁਸੀਂ ਵੀ ਬੋਲੋ ਸਾਰੇ,
ਵਾਹਿਗੁਰੂ
ਪਿਆਰਿਆ, ਜਲ ਛਕਣ ਤੋਂ ਪਹਿਲੇ ਬੋਲ ਵਾਹਿਗੁਰੂ। ਇੱਦਾਂ ਮਹਾਂਪੁਰਖਾਂ ਦੀ ਰੂਟੀਨ ਸੀ ਜਪਾਉਣ ਦੀ। ਅਤੇ ਇੱਕ ਦਿਨ ਦੀ ਵਾਰਤਾ ਮਿਲਦੀ ਹੈ, ਇਹ ਮੇਰਾ ਅੱਜ ਦਾ ਇਹ ਬੋਲਣਾ ਨਹੀਂ ਸੀ ਮੈਂ ਚੀਜ਼ ਨੂੰ, ਗੁਰੂ ਮੇਰੇ ਕੋਲੋਂ ਬੋਲ ਬੁਲਵਾ ਰਿਹਾ, ਅਤੇ ਮੈਨੂੰ ਪੱਕਾ ਵਿਸ਼ਵਾਸ ਪਤਾ ਨਹੀਂ ਕਿਹਦੀ ਸ਼ਰਧਾ ਜੋ ਹੋਰ ਬਣ ਜਾਣੀ ਹੈ। ਕਹਿੰਦੇ ਵਾਹਿਗੁਰੂ, ਹੈ ਅਸਲੀਅਤ ਦੇ ਇਹ ਚੀਜ਼ ਨੂੰ ਉਹ ਸ਼ਾਇਦ ਸਮਝ ਪਾਉਣ ਜਿਹੜੇ ਕੀਰਤਨ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਬਹਿੰਦੇ ਨੇ, ਇਹ ਸ਼ਾਇਦ ਉਹ ਚੀਜ਼ ਸਮਝ ਸਕਣ ਥੋੜ੍ਹੀ ਬਹੁਤੀ ਜਿਹੜੇ, ਕਿਉਂਕਿ ਇਹ ਮਹਾਂਪੁਰਖਾਂ ਨੇ ਸਮੱਤ ਦਿੱਤੀ ਹੈ, ਜਦੋਂ ਵੀ ਕੀਰਤਨ 'ਤੇ ਬਹਿਣਾ ਨਿਮਰਤਾ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਬਹਿਣਾ ਕਿ ਦਾਤਿਆ ਤੇਰੀ ਕਿਰਪਾ ਨਾਲ ਮੈਂ ਕੀਰਤਨ 'ਤੇ ਬਹਿਣ ਲੱਗਾ ਵਾਂ, ਮੇਰੀ ਰਸਨਾ ਤੋਂ ਬੋਲ ਉਹ ਹੀ ਬੁਲਵਾਵੀਂ ਜਿਨ੍ਹਾਂ ਨਾਲ ਸੰਗਤ ਦਾ ਕੋਈ ਨਾ ਕੋਈ ਭਲਾ ਹੋਵੇ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਤਾਂ ਹੀ ਆਨੰਦ ਬਣੇਗਾ ਨਾ, ਤਾਂ ਹੀ ਰਸ ਆਏਗਾ। ਅਤੇ ਔਰ ਅਸਲੀਅਤ ਜੇ ਕੋਈ ਵੀ ਕੀਰਤਨੀ ਇੱਦਾਂ ਪਿਆਰ ਨਾਲ ਜਦੋਂ ਅਰਦਾਸ ਕਰਕੇ ਦਿੰਦਾ, ਦੁਨੀਆਂ ਨੂੰ ਚਿਹਰਾ ਤਾਂ ਉਹਦਾ ਹੀ ਨਜ਼ਰ ਆਉਂਦਾ, ਪਰ ਕਿਰਪਾ ਪਿੱਛੇ ਕਲਗੀਧਰ ਦੀ ਵਰਤ ਰਹੀ ਹੁੰਦੀ ਹੈ। ਕਹਿੰਦੇ ਵਾਹਿਗੁਰੂ, ਕਿਰਪਾ ਉਹਦੀ। ਬਾਬਾ ਸ਼ਾਮ ਸਿੰਘ ਜੀ ਇੱਕ ਦਿਨ ਦੀ ਵਾਰਤਾ ਮਿਲਦੀ, ਇੱਕ ਪ੍ਰੇਮੀ ਆਇਆ ਜਲ ਛਕਣ ਵਾਸਤੇ, ਪਿਆਸਾ ਸੀ, ਉਹਨੇ ਜਦੋਂ ਜਲ ਦਾ ਕੌਲਾ ਫੜਿਆ, ਤੇ ਬਾਬਾ ਸ਼ਾਮ ਸਿੰਘ ਜੀ ਕਹਿੰਦੇ ਪਿਆਰਿਆ ਜਲ ਛਕਣ ਤੋਂ ਪਹਿਲੇ ਬੋਲ ਵਾਹਿਗੁਰੂ। ਉਹਨੇ ਕੀ ਕੀਤਾ, ਕੌਲਾ ਫੜਿਆ, ਵਗਾ ਕੇ ਸੁੱਟ ਕੇ ਮਾਰਿਆ ਪਰਾਂ, ਕਹਿੰਦਾ ਮੈਂ ਨਹੀਂ ਬੋਲਣਾ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਕਹਿੰਦੇ ਭੋਲਿਆ ਕਿਉਂ ਨਹੀਂ ਬੋਲਣਾ ਵਾਹਿਗੁਰੂ? ਕਹਿੰਦਾ ਵਾਹਿਗੁਰੂ ਨੇ ਮੈਨੂੰ ਦਿੱਤਾ ਹੀ ਕੀ ਹੈ, ਮੈਨੂੰ ਦਿੱਤਾ ਕੀ ਹੈ, ਮੈਂ ਕਿਉਂ ਬੋਲਣਾ, ਵਾਹਿਗੁਰੂ ਨੇ ਮੈਨੂੰ ਦਿੱਤਾ ਕੀ ਹੈ? ਅਤੇ ਉਸ ਵੇਲੇ ਬਾਬਾ ਸ਼ਾਮ ਸਿੰਘ ਜੀ ਸਮਝ ਗਏ ਕਿ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ, ਕੋਈ ਨਾ ਕੋਈ ਇਹਨੂੰ ਮੁਸ਼ਕਲ ਹੈ, ਉਹਦੇ ਕਰਕੇ ਇੱਦਾਂ ਦੀਆਂ ਗੱਲਾਂ ਕਰਦਾ। ਅਤੇ ਮਹਾਂਪੁਰਖ ਕਹਿੰਦੇ ਇਸ ਵੇਲੇ ਇਹਨੂੰ ਉਪਦੇਸ਼ ਦੇਣਾ ਠੀਕ ਨਹੀਂ। ਕਹਿੰਦੇ ਪਿਆਰੇ ਆ, ਬੜੀ ਹਲੀਮੀ ਨਾਲ ਬੋਲੇ, ਪਿਆਰੇ ਆ ਤੂੰ ਕੁਝ ਦਿਨ ਸਾਡੇ ਅਸਥਾਨ 'ਤੇ ਰਹਿ, ਸ਼ਕਨ ਨੂੰ ਲੰਗਰ ਵੀ ਮਿਲੇਗਾ, ਪਾਨ ਨੂੰ ਬਸਤਰ ਵੀ ਸੋਹਣੇ ਦੇਵਾਂਗੇ, ਤੇਰੇ ਠਹਿਰਨ ਦਾ ਵੀ ਸੋਹਣਾ ਪ੍ਰਬੰਧ ਕਰਾਂਗੇ, ਤੇਰੇ ਨਾਲ ਨਾ ਦੋਵਾਂ ਚੋਵਾਂ ਦਿਨਾਂ ਬਾਅਦ ਗੱਲ ਕਰਾਂਗੇ। ਹੁਣ ਜਦੋਂ ਤੁਸੀਂ ਸਿਆਣੇ ਹੋ, ਕਿਸੇ ਨੂੰ ਮਿਰਚਾਂ ਲੱਗੀਆਂ ਹੋਣ ਨਾ ਮਿਰਚਾਂ, ਗਲਤੀ ਨਾਲ ਕੋਈ ਮਿਰਚ ਖਾਧੀ ਜਾਵੇ, ਅਤੇ ਮਿਰਚ ਦੇ ਉੱਤੋਂ ਕਿਤੇ ਕੋਈ ਸਿਆਣਾ ਪੁਰਸ਼ ਲਿਆ ਕੇ ਉਹਨੂੰ ਦੋ ਚਾਰ ਦਾਣੇ ਖੰਡ ਦੇ ਦੇਵੇ, ਐਟੋਮੈਟਿਕ ਉਹ ਕੌੜਾਪਨ ਥੋੜ੍ਹਾ ਘੱਟ ਜਾਂਦਾ। ਹੁਣ ਜਦੋਂ ਉਹਨੇ ਕੌੜੇ ਬੋਲ ਬੋਲੇ, ਬਾਬਾ ਸ਼ਾਮ ਸਿੰਘ ਜੀ ਨੇ ਨਿਮਰਤਾ ਦੇ ਵਿੱਚ ਗੱਲ ਕਹੀ, ਅਤੇ ਉਹਦੇ ਥੋੜ੍ਹੀ ਜਿਹੀ ਦਿਮਾਗ ਵਿੱਚ ਗੱਲ ਬਹਿ ਗਈ। ਕਹਿੰਦਾ ਠੀਕ ਹੈ, ਦੋ ਤਿੰਨ ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ, ਮੈਨੂੰ ਦਿੱਤਾ ਕੀ ਰੱਬ ਨੇ, ਵਾਹਿਗੁਰੂ ਨੇ ਦਿੱਤਾ ਕੀ, ਮੈਂ ਨਹੀਂ ਬੋਲਣਾ। ਹੁਣ ਅਸਥਾਨ 'ਤੇ ਉਹਨੂੰ ਰੱਖਿਆ, ਸੋਹਣੇ ਬਸਤਰ ਵੀ ਦੇ ਦਿੱਤੇ, ਖਾਣਾ ਪੀਣਾ ਵੀ ਸੋਹਣਾ, ਕਮਰਾ ਵੀ ਬੜਾ ਵਧੀਆ ਦੇ ਦਿੱਤਾ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਉਹ ਥੋੜ੍ਹਾ ਥੋੜ੍ਹਾ ਸੰਗਤ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਹੁਣ ਉਹੀ ਬੰਦਾ ਜਦੋਂ ਮਹਾਂਪੁਰਖਾਂ ਨੇ ਸਵੇਰੇ ਬਚਨ ਕਰਨੇ, ਬਚਨ ਵੀ ਸੁਣਨ ਲੱਗ ਪਿਆ, ਅਤੇ ਪੰਜ ਸੱਤ ਦਿਨਾਂ ਦੇ ਬਾਅਦ ਬਾਬਾ ਸ਼ਾਮ ਸਿੰਘ ਜੀ ਨੇ ਕੋਲ ਬੁਲਾਇਆ। ਕਹਿੰਦੇ ਪਿਆਰਿਆ ਕੋਲ ਆ, ਕੋਲ ਗਿਆ। ਕਹਿੰਦੇ ਕਿ ਗੱਲ ਕਹੀਏ ਜੀ, ਹੁਕਮ ਕਰੋ। ਕਹਿੰਦੇ ਸਾਡਾ ਦਿਲ ਕਰਦਾ ਜਿਹੜੀ ਤੇਰੀ ਸੱਜੀ ਅੱਖ ਹੈ ਨਾ, ਸੱਜੀ ਅੱਖ, ਇਹ ਕੱਢ ਕੇ ਸਾਨੂੰ ਦੇ ਦੇ, ਅਤੇ ਇਹਦੇ ਬਦਲੇ ਤੈਨੂੰ 2 ਲੱਖ ਰੁਪਇਆ ਹੁਣੇ ਦੇ ਦਿੰਦੇ ਹਾਂ। ਕਹਿੰਦੇ ਵਾਹਿਗੁਰੂ। ਹਾਂ, ਕਹਿੰਦਾ ਮਹਾਂਪੁਰਖੋ, ਅੱਜ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਕਦੀ ਇੱਦਾਂ ਵੀ ਹੁੰਦਾ ਕੋਈ ਆਪਣੀ ਅੱਖ ਕੱਢ ਕੇ ਦਵੇ ਪੈਸਿਆਂ ਦੇ ਬਦਲੇ? ਇਹ ਨਹੀਂ ਹੋ ਸਕਦਾ, ਮੇਰੇ ਲਈ ਵੇਖਣਾ ਵੀ ਔਖਾ, ਲੋਕ ਮੈਨੂੰ ਛੇੜਨਗੇ ਕਿ ਇਹ ਕਾਣਾ ਹੈ, ਜਾਂ ਕਿੱਦਾਂ ਛੇੜਨਗੇ ਲੋਕ, ਮੈਂ ਕਿਵੇਂ ਦੇਵਾਂ? ਬਾਬਾ ਜੀ ਕਹਿੰਦੇ ਤੂੰ ਆਪਣੀ ਗੱਲ ਕਰੀ ਚੱਲ, ਅਸੀਂ ਆਪਣੀ ਕਰੀ ਚੱਲਦੇ ਹਾਂ। ਜੇ ਆਪਣੀ ਅੱਖ ਦੇ ਨਾਲ ਨਾਲ ਸੱਜੀ ਬਾਂਹ ਵੀ ਸਾਨੂੰ ਵੱਢ ਕੇ ਦੇ ਦੇਵੇ ਨਾ, ਤੈਨੂੰ 5 ਲੱਖ ਹੁਣ ਨਹੀਂ ਦਿੱਤਾ। ਕਹਿੰਦੇ ਵਾਹਿਗੁਰੂ। ਉਦੋਂ 5 ਲੱਖ ਬਹੁਤ ਹੁੰਦਾ ਸੀ, ਅੱਜ ਦਾ ਕਰੋਨਾ ਹੀ ਲਾ ਲਓ, ਹੈ ਜੀ, ਤੈਨੂੰ 5 ਲੱਖ ਹੁਣੇ ਦਿੱਤਾ, ਇਹ ਸਮਝਾਉਣ ਦਾ ਢੰਗ ਸੀ। ਕਹਿੰਦਾ ਮਹਾਂਪੁਰਖੋ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਜੇ ਮੇਰੀ ਬਾਂਹ ਤੁਸੀਂ ਲੈ ਲਈ, ਬਾਂਹ ਤੁਹਾਨੂੰ ਵੱਢ ਕੇ ਦਿੱਤੀ, ਖਾਣਾ ਪੀਣਾ ਔਖਾ, ਸਾਰਾ ਸਰੀਰ ਦਾ ਕਿਰਿਆ ਕਰਮ ਔਖਾ, ਸਭ ਕੁਝ ਔਖਾ, ਕਿਵੇਂ ਮੇਰਾ ਜੀਵਨ ਬਤੀਤ ਹੋਏਗਾ? ਕਹਿੰਦੇ ਤੂੰ ਆਪਣੀ ਗੱਲ ਕਰ, ਅਸੀਂ ਆਪਣੀ ਕਰਦੇ ਹਾਂ। ਜੇ ਅੱਖ ਦੇ ਨਾਲ, ਬਾਂਹ ਦੇ ਨਾਲ ਇੱਕ ਸੱਜੀ ਲੱਤ ਵੀ ਵੱਢ ਕੇ ਦੇ ਦੇਵੇ ਨਾ, ਤੈਨੂੰ 15 ਲੱਖ ਹੋਣੇ ਦੇਣੇ ਆ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਕਹਿੰਦਾ ਮਹਾਂਪੁਰਸ਼ੋ ਮੈਨੂੰ ਆਗਿਆ ਦਿਓ, ਮੈਨੂੰ ਸਮਝ ਨਹੀਂ ਆਉਂਦੀ ਅੱਜ ਤੁਸੀਂ ਕਿਹੋ ਜਿਹੇ ਬਚਨ ਕਰੀ ਜਾਂਦੇ ਹੋ, ਸਮਝ ਨਹੀਂ ਪੈਂਦੀ। ਜਦੋਂ ਤੁਰਨ ਲੱਗਾ, ਮਹਾਂਪੁਰਸ਼ਾਂ ਨੇ ਆਵਾਜ਼ ਮਾਰੀ, ਕਹਿੰਦੇ ਹੁਣ ਰੁੱਕ, ਉਹ ਦਿਨ ਯਾਦ ਕਰ ਜਦੋਂ ਤੈਨੂੰ ਅਸੀਂ ਪਾਣੀ ਦਾ ਕੌਲਾ ਦਿੱਤਾ ਸੀ, ਅਤੇ ਤੂੰ ਕੌਲਾ ਵਗਾ ਕੇ ਮਾਰਿਆ ਸੀ ਕਿ ਵਾਹਿਗੁਰੂ ਨੇ ਮੈਨੂੰ ਦਿੱਤਾ ਕਿ ਮੈਂ ਕਿਉਂ ਬੋਲਾਂ ਵਾਹਿਗੁਰੂ? ਉਹ ਪਿਆਰਿਆ, ਬਾਕੀ ਚੀਜ਼ਾਂ ਦਿੱਤੀਆਂ ਨਹੀਂ ਦਿੱਤੀਆਂ ਸਾਨੂੰ ਨਹੀਂ ਪਤਾ ਤੇਰੇ ਨਾਲ ਕੀ ਹਿਸਾਬ, ਤੈਨੂੰ ਵੇਖਣ ਵਾਲੀ ਅੱਖ ਹੀ ਨਹੀਂ ਮਿਲੀ, ਹੋਰ ਚੀਜ਼ਾਂ ਬਾਰੇ ਵੇਖ ਨਾ ਵੇਖ, ਸੋਚ ਨਾ ਸੋਚ, ਉਹਦੀ ਅਸੀਂ ਗੱਲ ਹੀ ਨਹੀਂ ਕਰਦੇ। ਉਹ ਘੱਟੋ ਘੱਟ ਸਰੀਰ ਵੱਲ ਤੇ ਵੇਖ ਲੈ, ਅਸੀਂ 1,00,000 ਰੁਪਏ ਮੁੱਲ ਤੇਰੇ ਇੱਕ ਇੱਕ ਅੰਗ ਦਾ ਪਾ ਰਹੇ ਹਾਂ, ਤੂੰ 1,00,000 ਰੁਪਇਆਂ ਦੇ ਪਿੱਛੇ ਵੀ ਸਾਨੂੰ ਕੋਈ ਅੰਗ ਦੇਣ ਲਈ ਆਪਣਾ ਤਿਆਰ ਨਹੀਂ। ਤੂੰ ਕਹਿੰਦਾ ਵਾਹਿਗੁਰੂ ਨੇ ਤੈਨੂੰ ਦਿੱਤਾ ਕੀ ਹੈ, ਇਹ ਛੋਟੀ ਬਖਸ਼ਿਸ਼ ਥੋੜ੍ਹੀ ਹੈ, ਤੈਨੂੰ ਜਿਹੜੀ ਦੇ ਅਰੋਗ ਦਿੱਤੀ ਹੋਈ ਹੈ, ਜਿਹੜੀ ਅਰੋਗ ਦੇਈ ਦਿੱਤੀ ਹੈ, ਕੋਈ ਛੋਟੀ ਬਖਸ਼ਿਸ਼ ਥੋੜ੍ਹੀ ਹੈ, ਇਹੋ ਹੀ ਬੜੀ ਵੱਡੀ ਬਖਸ਼ਿਸ਼ ਹੈ, ਬੜੀ ਵੱਡੀ ਬਖਸ਼ਿਸ਼ ਹੈ ਜੀ। 10 ਵਸਤੂ ਲਈ ਪਾਛੇ ਪਾਵੇ, ਇੱਕ ਬਸਤ ਕਾਰਨ। ਕਈ ਵਾਰੀ ਬੰਦਾ ਜਿਹੜੀਆਂ ਗੁਰੂ ਨੇ ਇੰਨੀਆਂ ਦਾਤਾਂ ਦਿੱਤੀਆਂ ਉਹਨਾਂ ਨੂੰ ਪਿੱਛੇ ਪਾ ਦਿੰਦਾ, ਛੱਡ ਦਿੰਦਾ ਗੱਲ, ਜਿਹੜੀ ਇੱਕ ਨਾ ਕਿਤੇ ਮਿਲੀ ਹੋਵੇ ਨਾ, ਵਾਰ ਵਾਰ ਉਹਦੇ ਤਾਨੇ ਦਿੰਦਾ, ਮਹਾਰਾਜ ਇਹ ਕਿਉਂ ਨਹੀਂ ਦਿੱਤਾ, ਆਹ ਕਿਉਂ ਨਹੀਂ ਦਿੱਤਾ ਮੈਨੂੰ, ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਮੈਨੂੰ ਆਹ ਕਿਉਂ ਨਹੀਂ ਮਿਲਿਆ? ਪਰ ਏਕ ਵੀ ਨਾ ਦੇ, 10 ਵੀ ਰਲੇ ਤੋ ਮੂੜਾ ਕੋ ਤਾਂ ਕਰੇ, ਫਿਰ ਜਿਸ ਠਾਕੁਰ ਸਿਉ ਤਾਂ ਕੋ ਕੀਜੇ
ਸਾਧ ਨਮਸਕਾਰ।
ਇਹ ਜਿੰਨੇ ਪ੍ਰੇਮੀ ਬੈਠੇ ਹੋ, ਇਹ ਸ਼ਿਕਾਇਤੀ ਜੀਵਨ ਨਾ ਕਦੀ ਬਣਾਇਓ, ਆਪਣਾ ਧੰਨਵਾਦੀ ਜੀਵਨ ਬਣਾਓ। ਜਿਹੜਾ ਧੰਨਵਾਦੀ ਜੀਵਨ ਬਣਾਉਂਦਾ ਬੰਦਾ, ਉਹਦੇ ਵੱਲ ਮੇਰਾ ਗੁਰੂ ਹੋ ਜਾਂਦਾ ਗੁਰੂ। ਸ਼ਿਕਾਇਤੀ ਜੀਵਨ ਨੇ ਕਈ ਗੱਲਾਂ 'ਤੇ ਸ਼ਿਕਾਇਤਾਂ ਕਰਦੇ ਗੁਰੂ ਅੱਗੇ, ਮਹਾਰਾਜ ਤੂੰ ਮੈਨੂੰ ਦਿੱਤਾ ਕੀ ਹੈ? ਪਰ ਆਹ ਜਿਹੜਾ ਚੰਗੀ ਘੋੜੀ ਦਿੱਤੀ ਹੈ ਨਾ ਸਰੀਰ ਰੂਪੀ, ਇਹੋ ਬੜੀ ਵੱਡੀ ਕਿਰਪਾ, ਇਹਦੇ ਤੋਂ ਲਾਭ ਲਓ, ਲਾਭ ਲਓ। ਅਤੇ ਇਹ ਕਦੀ ਵੀ ਨਹੀਂ ਕਹਿਣਾ ਗੁਰੂ ਨੇ ਮੈਨੂੰ ਦਿੱਤਾ ਕੀ ਹੈ, ਬੜੀਆਂ ਦਾਤਾਂ ਉਹਨੇ ਦਿੱਤੀਆਂ ਹੋਈਆਂ, ਉਹ ਦਾਤਾਂ ਨੂੰ ਪਛਾਣੋ।
ਤੈਨੂੰ ਚੰਗਾ ਜੇ ਪੁੱਤਰ ਮਿਲ ਗਿਆ ਉਹਦੀ ਬਖਸ਼ਿਸ਼ ਹੀ ਹੈ। ਕਹਿੰਦੇ ਵਾਹਿਗੁਰੂ
ਵਾਹਿਗੁਰੂ,
ਹੈਨੀ ਚੰਗੀ ਔਲਾਦ ਤੇਰੀ ਘਰ ਚੋਂ ਨਿਕਲ ਆਈ ਹੈ ਨਾ, ਉਹ ਵੱਡੀ ਬਖਸ਼ਿਸ਼ ਹੈ ਗੁਰੂ ਦੀ। ਜੇ ਚੰਗਾ ਤੈਨੂੰ ਜੀਵਨ ਸਾਥੀ ਮਿਲ ਗਿਆ ਉਹ ਵੀ ਗੁਰੂ ਦੀ ਵੱਡੀ ਕਿਰਪਾ, ਵੱਡੀ ਕਿਰਪਾ। ਕਦੀ ਵੀ ਸ਼ਿਕਾਇਤੀ ਜੀਵਨ ਨਾ ਬਣਾਇਓ, ਧਨਵਾਦੀ ਜੀਵਨ ਬਣਾਓ, ਧਨਵਾਦੀ ਜੀਵਨ। ਔਰ ਜਿਹੜਾ ਧਨਵਾਦੀ ਜੀਵਨ ਬਣਾਉਂਦਾ ਉਹਦੇ ਵੱਲ ਮੇਰਾ ਗੁਰੂ ਹੋ ਜਾਂਦਾ ਗੁਰੂ, ਧਨਵਾਦੀ ਜੀਵਨ। ਇੱਕ ਮਹਾਂਪੁਰਖ ਗਾਥਾ ਸੁਣਾਉਂਦੇ ਸੀ ਸਮਝਾਉਣ ਦੇ ਲਈ, ਉਹ ਕਹਿ ਕੇ ਮੈਂ ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗਾ ਗੁਰੂ ਜੀ ਦੀ ਕਿਰਪਾ ਨਾਲ। ਇੱਕ ਵਾਰੀ ਬੋਲੋ ਵਾਹਿਗੁਰੂ। ਨਹੀਂ 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 ਏਦਾਂ ਨਹੀਂ, ਥੋੜ੍ਹਾ ਗੱਜ ਕੇ ਬੋਲੋ, ਫਿਰ ਗੱਜ ਕੇ ਬੋਲੋ। ਇਹ ਧਿਆਨ ਦੇਣਾ, ਇੱਕ ਮਹਾਂਪੁਰਖ ਸਮਝਾਉਣ ਵਾਸਤੇ ਗਾਥਾ ਸੁਣਾਉਂਦੇ ਸੀ। ਕਹਿੰਦੇ ਇੱਕ ਤੇਲੀ ਤੇ ਇੱਕ ਧੋਬੀ, ਦੋਵੇਂ ਜਾਣੇ ਆਪਸ ਦੇ ਵਿੱਚ ਇੱਕ ਦੂਜੇ ਦੇ ਗੁਆਂਢ 'ਚ ਰਹਿਣ ਵਾਲੇ। ਹੁਣ ਤੇਲੀ ਦੇ ਕੋਲ ਬਲਦ ਸੀ, ਉਹਨੇ ਬਲਦ ਦੇ ਨਾਲ ਤੇਲ ਕੱਢਣਾ, ਭਾਵੇਂ ਉਹਦੀ ਦੁਕਾਨ 'ਤੇ ਗਾਹਕ ਥੋੜ੍ਹਾ ਆਉਣਾ, ਪਰ ਉਹਨੇ ਸ਼ੁਕਰਾਨਿਆਂ ਵਾਲਾ ਜੀਵਨ ਰੱਖਿਆ ਸੀ। ਸ਼ੁਕਰ ਏ ਰੱਬਾ ਤੂੰ ਰੌਣਕਾਂ ਲਾਈਆਂ ਹੋਈਆਂ, ਸ਼ੁਕਰ ਏ ਤੂੰ ਮੈਨੂੰ ਬਲਦ ਦਿੱਤਾ ਹੋਇਆ, ਸ਼ੁਕਰ ਏ ਮੇਰੇ ਘਰ ਦੀ ਰੋਜ਼ੀ ਰੋਟੀ ਦਾ ਗੁਜ਼ਾਰਾ ਚੱਲਦਾ ਪਿਆ। ਅਤੇ ਇਹਦੇ ਉਲਟ ਜਿਹੜਾ ਧੋਬੀ ਸੀ ਉਹ ਸ਼ਿਕਾਇਤੀ ਜੀਵਨ ਸੀ। ਕਹਿੰਦੇ ਵਾਹਿਗੁਰੂ। ਉਹਦੇ ਕੋਲ ਗਧਾ ਸੀ, ਗਧਾ ਅਤੇ ਗਧੇ ਦੇ ਉੱਪਰ ਨਾ ਕੱਪੜੇ ਉਹਨੇ ਇਕੱਠੇ ਕਰਨੇ ਲੋਕਾਂ ਦੇ, ਕੱਪੜੇ ਧੋ ਕੇ ਫਿਰ ਪ੍ਰੈਸ ਕਰਕੇ ਲੋਕਾਂ ਦੇ ਘਰਾਂ 'ਚ ਪਹੁੰਚਾਉਣੇ ਗਧੇ ਦੇ ਉੱਤੇ ਰੱਖ ਕੇ। ਪਰ ਜੀਵਨ ਸੀ ਸ਼ਿਕਾਇਤੀ, ਹਰ ਵੇਲੇ ਕੁੜਦੇ ਰਹਿਣਾ, ਰੱਬਾ ਤੂੰ ਮੈਨੂੰ ਆਹ ਗਧਾ ਹੀ ਦਿੱਤਾ, ਤੂੰ ਮੈਨੂੰ ਦਿੱਤਾ ਕੀ, ਮੈਨੂੰ ਧੋਬੀ ਬਣਾਇਆ, ਮੈਨੂੰ ਆਹ ਕੰਮ, ਹਰ ਵੇਲੇ ਸ਼ਿਕਾਇਤਾਂ। ਥੋੜ੍ਹੀ ਇਕਾਗਰਤਾ ਬਖਸ਼ੋ ਭਾਈ, ਇੱਕ ਵਾਰੀ ਬੋਲੋ ਵਾਹਿਗੁਰੂ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ।
ਵਾਹਿਗੁਰੂ।
ਹਰ ਵੇਲੇ ਨਿਰੰਕਾਰ ਦੇ ਅੱਗੇ ਸ਼ਿਕਾਇਤਾਂ ਹੀ ਕਰਦੇ ਰਹਿਣਾ, ਹਰ ਵੇਲੇ ਸ਼ਿਕਾਇਤਾਂ, ਤੂੰ ਮੈਨੂੰ ਦਿੱਤਾ ਕੀ ਹੈ। ਅਤੇ ਇੱਕ ਦਿਨ ਉਹਦੀ ਨਿਗਾਹ ਤੇਲੀ ਵੱਲ ਪਈ, ਕਹਿੰਦਾ ਤੇਲੀ ਕੋਲ ਬਲਦ ਏ ਪਰ ਉਹ ਹਰ ਵੇਲੇ ਹੱਸੂ ਹੱਸੂ ਕਰਦਾ ਰਹਿੰਦਾ, ਉਹਦੀ ਦੁਕਾਨ 'ਤੇ ਇੰਨਾ ਗਾਹਕ ਵੀ ਨਹੀਂ ਆਉਂਦਾ, ਤਾਂ ਵੀ ਖੁਸ਼ ਹੈ, ਤਾਂ ਵੀ ਬੜਾ ਉਹਨੂੰ ਆਨੰਦ ਹੈ। ਅਤੇ ਉਹਨੇ ਪਤਾ ਕੀ ਕੀਤਾ, ਧੋਬੀ ਨੇ ਰੋਜ਼ ਨਾ ਅਰਦਾਸ ਕਰਨੀ ਸ਼ੁਰੂ ਕਰਤੀ, ਕਹਿੰਦਾ ਜਿਹੜਾ ਤੇਲੀ ਹੈ ਨਾ, ਤੇਲੀ ਇਹ ਤੇਲੀ ਵੀ ਨਾ ਬਲਦ ਦੇ ਕਰਕੇ ਖੁਸ਼ ਹੈ, ਬਲਦ ਦੇ ਕਰਕੇ। ਅਤੇ ਰੋਜ਼ ਅਰਦਾਸ ਆਪਣੀ ਪਤਾ ਕੀ ਕਰਦਾ, ਕਹਿੰਦਾ ਹੇ ਨਿਰੰਕਾਰ ਇਹ ਤੇਲੀ ਦਾ ਜਲਦੀ ਤੋਂ ਜਲਦੀ ਬਲਦ ਮਰ ਜਾਵੇ ਅਤੇ ਮੈਂ ਉਹਨੂੰ ਰੋਂਦਾ ਹੋਇਆ ਵੇਖਾਂ। ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਉਹਦਾ ਬੇਟਾ ਇਹਨਾਂ ਨੂੰ ਬਾਹਰ ਲੈ ਜਾਓ ਜਿਨ੍ਹਾਂ ਦੇ ਬੱਚੇ ਨੇ, ਜਾਂ ਪਿੱਛੇ ਲੈ ਜਾਓ ਭਾਈ। ਇੱਕ ਵਾਰੀ ਬੋਲੋ ਵਾਹਿਗੁਰੂ।
ਵਾਹਿਗੁਰੂ।
ਔਰ ਜਿਹੜੇ ਵੀ ਪ੍ਰੇਮੀ ਬੱਚਿਆਂ ਨੂੰ ਨਾਲ ਲਿਆਏ ਹੋ, ਇਹ ਨਹੀਂ ਕਿ ਬੱਚਿਆਂ ਨੂੰ ਲਿਆਉਣਾ ਨਹੀਂ, ਜ਼ਰੂਰ ਲਿਆਓ, ਰੱਜ ਰੱਜ ਕੇ ਲਿਆਓ, ਇੱਥੇ ਬਹਿਣ ਦੀ ਜਾਚ ਸਿਖਾਓ। ਔਰ ਬੱਚਿਆਂ ਨੂੰ ਭਾਵੇਂ ਥੋੜ੍ਹਾ ਬਾਹਲਾ ਲਾਲਚ ਦੇ ਦਿਆ ਕਰੋ, ਪੁੱਤਰ ਤੂੰ ਬਹਿ ਕੇ ਘੰਟਾ ਕੀਰਤਨ ਸੁਣ, ਕੱਲ੍ਹ ਤੈਨੂੰ ਫਲਾਣੀ ਚੀਜ਼ ਮੈਂ ਲੈ ਕੇ ਦਿਆਂਗੀ। ਕਹਿ ਦਿਓ ਵਾਹਿਗੁਰੂ।
ਵਾਹਿਗੁਰੂ।
ਉਹ ਤੁਹਾਡਾ ਦਿੱਤਾ ਨਿੱਕਾ ਜਿਹਾ ਲਾਲਚ ਵੀ ਨਾ ਬੱਚੇ ਦੇ ਕਰਮ ਗੁਰੂ ਵੱਲ ਜੁੜਨ ਵਾਲੇ ਬਣਾਏਗਾ। ਇੱਥੇ ਲਿਆ ਕੇ ਬੱਚਿਆਂ ਨੂੰ ਆਜ਼ਾਦ ਨਾ ਛੱਡ ਦਿਆ ਕਰੋ, ਚੱਲ ਬਈ ਖੇਡ, ਨਹੀਂ ਥੋੜ੍ਹਾ ਜਿਹਾ ਪਿਆਰ 'ਚ ਇਹਨਾਂ ਨੂੰ ਬਹਿਣ ਦੀ ਜਾਚ ਸਿਖਾਇਆ ਕਰੋ। ਪਿਕਨਿਕ ਸਪੋਟ ਨਹੀਂ ਬਣਾਉਣਾ ਗੁਰਦੁਆਰੇ ਨੂੰ। ਕਹਿ ਦਿਓ ਵਾਹਿਗੁਰੂ।
ਵਾਹਿਗੁਰੂ।
ਹੈਂਜੀ, ਬੱਚਿਆਂ ਨੂੰ ਇੱਥੇ ਬਹਿਣ ਦੀ ਜਾਚ ਸਿਖਾਓ। ਜਿਹੜੀ ਗੱਲ 'ਤੇ ਮੈਂ ਆਉਣਾ ਚਾਹ ਰਿਹਾ ਉਹ ਅਜੇ ਬੇਸ ਤਿਆਰ ਹੋ ਰਿਹਾ, ਧਿਆਨ ਦੇਣਾ। ਜਿਹੜੀ ਮੈਂ ਗੱਲ 'ਤੇ ਆਉਣਾ ਚਾਹ ਰਿਹਾ ਉਹ ਸਮਝਣ ਦਾ ਯਤਨ ਕਰਿਓ। ਗੁਰੂ ਸਾਡਾ ਸਾਡੇ ਵੱਲ ਹੋਵੇ ਕਿਵੇਂ, ਜਿਨ੍ਹਾਂ ਦਾ ਤੁਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਉਹ ਗੁਰੂ ਸਾਡੇ ਵੱਲ ਹੋਵੇ ਕਿਵੇਂ, ਹੋਵੇ ਕਿਵੇਂ, ਇਹ ਧਿਆਨ ਦੇਣਾ। ਉਹਨੇ ਧੋਬੀ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਹੇ ਨਿਰੰਕਾਰ ਇਹਦਾ ਬਲਦ ਮਰੇ ਅਤੇ ਇਹਨੂੰ ਮੈਂ ਰੋਂਦਾ ਹੋਇਆ ਵੇਖਾਂ। ਇਹੋ ਹਿਸਾਬ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸੰਗਤ ਨਹੀਂ ਪ੍ਰਾਪਤ, ਇਹੋ ਹਿਸਾਬ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਨਹੀਂ, ਕਈ ਵਾਰੀ ਅਣਜਾਣ ਪੁਣੇ 'ਚ ਪਿਆਰਿਓ, ਉਹ ਵੀ ਦੂਜੇ ਦੇ ਸੁੱਖ ਨੂੰ ਆਪਣਾ ਦੁੱਖ ਬਣਾ ਲੈਂਦੇ ਨੇ। ਕਹਿੰਦੇ ਵਾਹਿਗੁਰੂ। ਹਾਂ
ਵਾਹਿਗੁਰੂ।
ਫਲਾਣਾ ਕਿਉਂ ਖੁਸ਼ ਹੈ, ਫਲਾਣੇ ਦੇ ਕੋਲ 'ਤੇ ਅੱਗੇ ਇੱਕ ਕਾਰ ਸੀ ਹੁਣ ਦੂਜੀ ਕਿੱਥੋਂ ਆ ਗਈ, ਫਲਾਣੇ ਕੋਲ 'ਤੇ ਇੱਕ ਮਕਾਨ ਸੀ ਦੂਜਾ ਕਿੱਥੋਂ ਲੈ ਲਿਆ, ਉਹਦੇ ਕੋਲ ਦੋ ਦੁਕਾਨਾਂ ਸੀ ਚੌਥੀ ਕਿੱਥੋਂ, ਤੀਜੀ ਕਿੱਥੋਂ ਬਣ ਗਈ। ਕਹਿੰਦੇ ਵਾਹਿਗੁਰੂ। ਹੈ
ਵਾਹਿਗੁਰੂ।
ਪਿਆਰਿਆ ਉਹ ਨਿਰੰਕਾਰ ਦੀ ਖੇਡ, ਉਹ ਮਿਹਨਤ ਕਰਦਾ, ਗੁਰੂ ਨੇ ਉਹਨੂੰ ਸਵਾਸ ਦਿੱਤੇ ਨੇ, ਤੈਨੂੰ ਵੀ ਸਵਾਸ ਦਿੱਤੇ, ਤੂੰ ਮਿਹਨਤ ਕਰ, ਗੁਰੂ ਦਾ ਉਹ ਟਾਸਰਾ ਲੈ ਆਪਣਾ ਨਿਤਨੇਮ ਦਾ, ਗੁਰੂ ਆਪੇ ਤੈਨੂੰ ਬਰਕਤ ਪਾਏਗਾ। ਦੂਜੇ ਦੇ ਸੁੱਖ ਨੂੰ ਕਦੀ ਵੀ ਆਪਣਾ ਦੁੱਖ ਨਾ ਬਣਾਇਓ। ਇਹ ਗੱਲ ਸੁਣਨ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਜਾਏਗੀ, ਜਿਹੜੇ ਬੰਦੇ ਦੂਜੇ ਦੇ ਸੁੱਖ ਨੂੰ ਆਪਣਾ ਦੁੱਖ ਬਣਾ ਲੈਂਦੇ ਨੇ ਉਹਨਾਂ ਦੇ ਘਰੋਂ ਵੀ ਸੁੱਖਾਂ ਦੀਆਂ ਬਰਸਾਤਾਂ ਜਿਹੜੀਆਂ ਪਹਿਲੇ ਹੁੰਦੀਆਂ ਸੀ ਨਾ ਉਹ ਵੀ ਖਤਮ ਹੋ ਜਾਂਦੀਆਂ। ਜੇ ਕਦੀ ਵੀ ਦੂਜੇ ਦੇ ਸੁੱਖ ਨੂੰ ਆਪਣਾ ਦੁੱਖ, ਜੇ ਕੋਈ ਅੱਗੇ ਵੱਧਦਾ ਨਾ ਉਹਦੇ ਵੱਲ ਵੇਖ ਕੇ ਜੈਲਸੀ ਨਾ ਕਰੋ, ਸੜੋ ਨਾ, ਸਗੋਂ ਉਹਦੀ ਵੀ ਨਿਤਨੇਮ ਵਧਾ ਕੇ ਅਰਦਾਸ ਕਰੋ, ਦਾਤਿਆ ਇਹਨੂੰ ਹੋਰ ਦੇ ਅਤੇ ਤੇਰਾ ਦਿਲ ਕਰੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਦੇ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਨਾਨਕ ਨਾਮ
ਚੜ੍ਹਦੀ ਕਲਾ,
ਤੇਰੇ ਭਾਣੇ
ਸਰਬੱਤ ਦਾ ਭਲਾ,
ਸਰਬੱਤ ਦਾ ਭਲਾ। ਹੁਣ ਧੋਬੀ ਨੇ ਰੋਜ਼ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਨਿਰੰਕਾਰ ਖੇ ਨਿਰੰਕਾਰ ਕਰ ਕਿਰਪਾ ਇਹਦਾ, ਜਲਦੀ ਤੋਂ ਜਲਦੀ ਬਲਦ ਮਰੇ। ਹੁਣ ਉਹਦਾ ਬਲਦ ਤੇ ਮਰਿਆ ਨਹੀਂ, ਨਿਰਵੈਰੇ ਨਾਲ ਜੋ ਵੈਰ ਕਮਾਏ ਆਪਣੇ ਘਰ ਲੁਕੀ ਲਾਏ। ਕਹਦੇ ਵਾਹਿਗੁਰੂ, ਉਹਦਾ ਬਲਦ ਤੇ ਮਰਿਆ ਨਹੀਂ, ਇਹਦਾ ਗਧਾ ਮਰ ਗਿਆ। ਹੁਣ ਜਦੋਂ ਗਧਾ ਮਰਿਆ, ਦੇਖੋ ਫਿਰ ਵੀ ਸ਼ਿਕਾਇਤੀ ਜੀਵਨ, ਫਿਰ ਵੀ ਪਛਾਣ ਨਹੀਂ ਆਈ ਕਿ ਮੈਂ ਬੁਰਾ ਮੰਗਦਾ ਸਾਂ, ਦੂਜੇ ਲਈ ਟੋਆ ਪੁੱਟੇ ਆਪ ਡਿੱਗ ਪਿਆ, ਤਾਂ ਵੀ ਨਹੀਂ ਸੁਧਰਿਆ। ਉਸ ਵੇਲੇ ਕੀ ਕਹਿੰਦਾ, ਕਹਿੰਦਾ ਵਾਹ ਓਏ ਰੱਬਾ, ਵਾਹ ਨਿਰੰਕਾਰ, ਸਾਰੀ ਦੁਨੀਆ ਮੈਂ ਸੁਣਿਆ ਤੂੰ ਬਣਾਈ ਹੈ, ਪਰ ਤੈਨੂੰ ਬਲਦ ਤੇ ਗਧੇ ਦੀ ਪਛਾਣ ਨਹੀਂ ਆਈ, ਮਾਰਨਾ ਤੂੰ ਬਲਦ ਸੀ, ਮਾਰ ਮੇਰਾ ਗਧਾ ਦਿੱਤਾ। ਕਹਿ ਦਿਓ ਵਾਹਿਗੁਰੂ। ਫਿਰ ਵੀ ਜੇ ਗਧਾ ਮਰ ਗਿਆ ਤਾਂ ਵੀ ਨਿਰੰਕਾਰ ਦੇ ਅੱਗੇ ਸ਼ਿਕਾਇਤਾਂ ਕਰਦਾ। ਤੇ ਜਿਹੜਾ ਤੇਲੀ ਸੀ ਉਹਦੀ ਦਿਨੇ ਰਾਤ ਤਰੱਕੀ ਹੋਣੀ ਸ਼ੁਰੂ ਹੋ ਗਈ, ਤੇ ਇਹਦਾ ਜੀਵਨ ਇੱਥੇ ਠੱਪ ਹੋ ਗਿਆ। ਇਹ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਕਹਿੰਦੇ ਸ਼ਿਕਾਇਤੀ ਬੰਦਾ ਕਦੀ ਵੀ ਤਰੱਕੀ ਨਹੀਂ ਕਰਦਾ, ਜਿਹੜਾ ਨਿਰੰਕਾਰ ਅੱਗੇ ਸ਼ਿਕਾਇਤਾਂ ਕਰਦਾ ਹਰ ਗੱਲ ਦੀਆਂ। ਧੰਨਵਾਦੀ ਜੀਵਨ ਬਣਾਓ, ਧੰਨਵਾਦੀ ਜੀਵਨ। ਜਦੋਂ ਧੰਨਵਾਦੀ ਜੀਵਨ ਬਣੇਗਾ ਫਿਰ ਗੁਰੂ ਤੁਹਾਡੇ ਵੱਲ ਹੋਏਗਾ। ਅਤੇ ਧੰਨਵਾਦੀ ਜੀਵਨ ਬਣਾਉਣ ਦੀ ਇੱਕ ਬੜੀ ਪਿਆਰੀ ਜੁਗਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੱਸਦੇ ਸੁਖਮਨੀ ਸਾਹਿਬ 'ਚ। ਕਹਿੰਦੇ ਪਿਆਰਿਆ, ਇੱਕਦਮ ਜੇ ਚਾਹਵੇ ਨਾ ਤੇਰਾ ਧੰਨਵਾਦੀ ਜੀਵਨ ਬਣ ਜੇ, ਹੋ ਸਕਦਾ ਨਾ ਇਹ ਕਿਰਪਾ ਵਰਤ, ਇੱਕਦਮ ਨਾ ਤੇਰੀ ਸੈਟਿੰਗ ਬਣੇ, ਨਾ ਤੇਰਾ ਸੁਭਾਅ ਬਣੇ, ਇੱਕਦਮ ਧੰਨਵਾਦੀ ਜੀਵਨ। ਇੱਕ ਨਿੱਕੀ ਜਿਹੀ ਜੁਗਤੀ ਅਪਣਾ, ਜਦੋਂ ਤੇਰੇ ਅੱਗੇ ਕਿਤੇ ਪ੍ਰਸ਼ਾਦੇ ਦਾ ਥਾਲ ਆਵੇ ਨਾ, ਉਸੇ ਵੇਲੇ ਨਾ ਸ਼ੱਕ, ਪਹਿਲੇ ਪ੍ਰਸ਼ਾਦੇ ਦੇ ਥਾਲ ਵੱਲ ਵੇਖ ਕੇ ਪਹਿਲੀ ਪੌੜੀ ਪੜ੍ਹ ਲੈ, ਜਾਂ ਪੰਜ ਵਾਰੀ ਵਾਹਿਗੁਰੂ ਕਰ ਲੈ, ਨਾਲ ਇੰਨੀ ਗੱਲ ਕਹਿ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਮੈਨੂੰ ਛਕਣ ਵਾਸਤੇ ਤੁਸੀਂ ਪ੍ਰਸ਼ਾਦਾ ਦਿੱਤਾ। ਕਹਿੰਦੇ ਵਾਹਿਗੁਰੂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਇਸ ਠਾਕੁਰ ਕੋ ਰੱਖ ਮਨ ਮਾਏ। ਕਹਿੰਦੇ ਜਦੋਂ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਵੇਖਦਾ, ਉਹ ਸ਼ੀਸ਼ੇ ਦੇ ਵਿੱਚ ਚਿਹਰਾ ਵੇਖਦਿਆਂ ਵੇਖਦਿਆਂ ਵੀ ਨਾ ਨਿਰੰਕਾਰ ਦਾ ਸ਼ੁਕਰਾਨਾ ਕਰਿਆ ਕਰ, ਹੇ ਨਿਰੰਕਾਰ ਤੇਰਾ ਸ਼ੁਕਰ ਹੈ, ਮੈਨੂੰ ਤੂੰ ਸੋਹਣਾ ਰੂਪ ਦਿੱਤਾ ਹੋਇਆ। ਕਈ ਲੋਕ ਤੇ ਇਹੋ ਜਿਹੇ ਨੇ ਜਿਨ੍ਹਾਂ ਦੀ ਇੱਕ ਅੱਖ ਹੀ ਨਹੀਂ ਹੁੰਦੀ। ਕਹਿੰਦੇ ਵਾਹਿਗੁਰੂ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਹੈਂਜੀ, ਇਸ ਤਰ੍ਹਾਂ ਨਿੱਕੇ ਨਿੱਕੇ ਢੰਗ ਅਪਣਾਓ, ਨਿੱਕੇ ਨਿੱਕੇ ਢੰਗ, ਇੱਕ ਦਿਨ ਆਏਗਾ ਤੁਹਾਡਾ ਜੀਵਨ ਵੀ ਫਿਰ ਸ਼ੁਕਰਾਨਿਆਂ ਵਾਲਾ ਬਣ ਜਾਏਗਾ, ਸ਼ੁਕਰਾਨਿਆਂ ਵਾਲਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੇ ਇੱਥੋਂ ਤੱਕ ਲਿਖਦੇ, ਕਹਿੰਦੇ ਪਿਆਰਿਓ ਸਾਡੇ ਨਾਲੋਂ ਚੰਗੀ ਤੇ ਉਹ ਨਿੱਕੀ ਜਿਹੀ ਚਿੜੀ ਹੈ, ਚਿੜੀ। ਕਹਿੰਦੇ ਅਸੀਂ ਕੋਈ ਚੀਜ਼ ਖਾਂਦੇ ਹਾਂ, ਖਾਣ ਤੋਂ ਬਾਅਦ ਉੱਤੇ ਵੱਲ ਮੂੰਹ ਕਰਕੇ ਡਕਾਰ ਮਾਰਦੇ ਹਾਂ, ਹੈਂਜੀ, ਹੰਕਾਰ ਵਿੱਚ। ਧਿਆਨ ਦੇਣਾ, ਭਾਈ ਵੀਰ ਸਿੰਘ ਜੀ ਨੇ ਆਪਣੀ ਉਹ ਸੋਚ ਲਿਖੀ, ਕਹਿੰਦੇ ਅਸੀਂ ਜਦੋਂ ਕੋਈ ਚੀਜ਼ ਖਾਂਦੇ ਹਾਂ, ਕਹਿੰਦੇ ਹੰਕਾਰ ਵਿੱਚ ਕਈ ਵਾਰੀ ਡਕਾਰ ਮਾਰਦੇ ਹਾਂ। ਕਹਿੰਦੇ ਉਹ ਪਿਆਰਿਆ, ਨਿੱਕੀ ਜਿਹੀ ਚਿੜੀ ਕੋਲੋਂ ਇੱਕ ਸਿੱਖਿਆ ਲੈ, ਤੂੰ ਉੱਤੇ ਵੱਲ ਮੂੰਹ ਕਰਕੇ ਡਕਾਰ ਮਾਰਦਾ, ਚਿੜੀ ਜੋ ਕੁਝ ਵੀ ਖਾਂਦੀ ਹੈ ਨਾਲ ਨਾਲ ਸਿਰ ਝੁਕਾ ਕੇ ਨਿਰੰਕਾਰ ਦਾ ਸ਼ੁਕਰਾਨਾ ਵੀ ਕਰੀ ਜਾਂਦੀ ਹੈ। ਕਹਿੰਦੇ ਵਾਹਿਗੁਰੂ, ਜਿਉਂ ਜਿਉਂ ਖਾਂਦੀ ਹੈ ਤਿਉਂ ਤੋਂ ਸ਼ੁਕਰਾਨੇ ਵੀ ਕਰਦੀ ਹੈ, ਸਿਰ ਨਾਲ ਨਾਲ ਝੁਕਾਈ ਜਾਂਦੀ ਹੈ। ਕਹਿੰਦੇ ਵਾਹਿਗੁਰੂ, ਕਹਿੰਦੇ ਸਿੱਖਣਾ ਹੈ, ਇੱਕ ਚਿੜੀ ਕੋਲੋਂ ਸਿੱਖ ਲੈ, ਉਹਦੇ ਕੋਲੋਂ ਗੁਣ ਲੈ ਲੈ। ਇਹ ਜਿੰਨੇ ਪ੍ਰੇਮੀ ਬੈਠੇ ਹੋ, ਜੇ ਚਾਹੁੰਦੇ ਹੋ ਗੁਰੂ ਤੁਹਾਡੇ ਵੱਲ ਹੋਵੇ, ਗੁਰੂ ਮੇਰੇ ਵੱਲ ਹੋਵੇ, ਮੈਂ ਜਿੱਧਰ ਜਾਵਾਂ ਮੇਰੇ ਨਾਲ ਉਹ ਚੱਲੇ, ਮੈਂ ਜੋ ਬੋਲਾਂ ਮੇਰੇ ਬੋਲਾਂ 'ਚ ਵੱਸੇ, ਮੈਂ ਜਦੋਂ ਕੀਰਤਨ ਕਰਾਂ ਮੇਰੇ ਕੀਰਤਨ ਦੇ ਵਿੱਚ ਮੇਰੇ ਨਾਲ ਬਹਿ ਕੇ ਕੀਰਤਨ ਕਰੇ, ਮੈਂ ਕੀਰਤਨ ਸੁਣਾ ਮੇਰੇ ਨਾਲ ਸੁਣੇ, ਮੈਂ ਦੁਕਾਨ 'ਤੇ ਬੈਠਾ ਮੇਰੇ ਨਾਲ ਬੈਠੇ, ਮੈਂ ਇੱਕ ਥਾਂ ਤੋਂ ਦੂਜੀ ਥਾਂ ਜਾਵਾਂ ਮੇਰੇ ਨਾਲ ਚੱਲੇ। ਅਤੇ ਆਪਣਾ ਜੀਵਨ ਤੁਸੀਂ ਧੰਨਵਾਦੀ ਜੀਵਨ ਬਣਾਓ, ਸ਼ੁਕਰਾਨਿਆਂ ਵਾਲਾ ਜੀਵਨ ਬਣਾਓ, ਸ਼ਿਕਾਇਤੀ ਜੀਵਨ ਨਾ ਬਣਾਇਓ। ਇੱਕ ਗੱਲ ਕਹਿ ਕੇ ਮੈਂ ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗਾ ਗੁਰੂ ਜੀ ਦੀ ਕਿਰਪਾ ਨਾਲ। ਅਜੇ ਦੂਜੀ ਜੁਗਤੀ ਆਪਾਂ ਫਿਰ ਮੇਰਾ ਖਿਆਲ ਲੱਗਦਾ ਸਵੇਰੇ ਹੀ ਸਾਂਝੀ ਕਰਨੀ ਪਏਗੀ, ਅਤੇ ਜੇ ਤੁਸੀਂ 10 ਕਮੈਂਟ ਸਹਿਯੋਗ ਦੇ ਦਿਓਗੇ ਉਹ ਵੀ ਪ੍ਰਕਰਨ ਫਿਰ ਹੁਣੇ ਪੂਰਾ ਹੋ ਜਾਏਗਾ। ਇੱਕ ਵਾਰੀ ਬੋਲੋ ਵਾਹਿਗੁਰੂ।
ਵਾਹਿਗੁਰੂ।
ਬਰੇਲੀ ਵਾਲੇ ਹੋ, ਵਾਰ ਵਾਰ ਨਹੀਂ ਬਚਨ ਮੂੰਹ ਕਰਾਉਣਾ ਕਢਾਉਣਾ, ਗੱਜ ਕੇ ਬੋਲੋ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਇੱਕ ਹਿੰਦੂ ਧਰਮ ਦੇ ਮਹਾਂਪੁਰਖ ਨੇ, ਮੇਰਾ ਕੀਰਤਨੀਏ ਦੇ ਨਾਤੇ ਪ੍ਰੇਮ ਹੈ ਉਹਨਾਂ ਨਾਲ, ਮੈਨੂੰ ਬੱਚਿਆਂ ਵਾਂਗੂ ਪਿਆਰ ਕਰਦੇ, ਸਾਡਾ ਕਿਸੇ ਗੱਲ ਨਾਲ ਹੋਰ ਮਤਲਬ ਨਹੀਂ ਕੋਈ ਹੁੰਦਾ, ਸਾਡਾ ਵਿੱਚੋਂ ਗੁਣ ਲੈਣੇ ਨੇ ਉਹ ਗੁਣਾਂ ਨਾਲ ਮਤਲਬ ਹੈ, ਧਿਆਨ ਦੇਣਾ। ਹੁਣ ਤੁਹਾਨੂੰ ਪਤਾ ਹੈ ਸਾਡੇ ਲਈ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ, ਪਰ ਹਿੰਦੂ ਵੀਰਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਹਿੰਦੂ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਸਥਾ ਰੱਖਦੇ ਨੇ, ਪ੍ਰੇਮ ਕਰਦੇ ਨੇ ਗੁਰੂ ਨਾਨਕ ਜੀ ਨਾਲ, ਕਈ ਹਿੰਦੂ ਵੀਰ ਕਿਸੇ ਸਰੀਰ ਨੂੰ ਦੇਹ ਧਾਰੀਆਂ ਨੂੰ ਵੀ ਆਪਣਾ ਗੁਰੂ ਕਈ ਬਣਾਉਂਦੇ ਨੇ, ਉਹਨਾਂ ਦਾ ਆਪਣਾ ਆਪਣਾ ਰੂਲ ਹੈ, ਜੋ ਜਿਹਨੇ ਕਾਨੂੰਨ ਬਣਾਏ ਕਿਸੇ ਦੀ ਕੋਈ ਨਿਰਾਦਰੀ ਨਹੀਂ, ਸਭ ਠੀਕ ਹੈ ਕਹਿੰਦੇ ਨੇ। ਹੁਣ ਉਹ ਹਿੰਦੂ ਧਰਮ ਦੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਅੱਗੋਂ ਜਿਹੜੇ ਗੁਰੂ ਨੇ ਨਾ ਉਹ ਵੀ ਔਰਤ ਨੇ, ਇਹ ਵੀ ਔਰਤ ਜਿਹੜੀ ਮੈਂ ਗੱਲ ਸੁਣਾ ਰਿਹਾ, ਹਿੰਦੂ ਧਰਮ ਦੇ ਮਹਾਂਪੁਰਖ ਔਰਤ ਨੇ ਅਤੇ ਅੱਗੋਂ ਜਿਨ੍ਹਾਂ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ ਉਹ ਵੀ ਔਰਤ। ਅਤੇ ਇੱਕ ਦਿਨ ਮੇਰੇ ਨਾਲ ਗੱਲ ਹੋ ਰਹੀ ਉਹਨਾਂ ਦੀ, ਮੈਨੂੰ ਕਹਿੰਦੇ ਵੀਰ ਜੀ ਇੱਕ ਦਿਨ ਮੈਨੂੰ ਮੇਰੇ ਨਾ ਗੁਰੂ ਜੀ ਦਾ ਫੋਨ ਆਇਆ ਕਿ ਸਿਹਤ ਬੜੀ ਢਿੱਲੀ ਹੈ ਅਤੇ ਆ ਕੇ ਮਿਲੋ। ਕਹਿੰਦੇ ਮੈਂ ਗਈ ਪਤਾ ਲੈਣ, ਕਹਿੰਦੇ ਜਦੋਂ ਮੈਂ ਗਈ ਗੁਰੂ ਜੀ ਮੇਰੇ ਜਿਨ੍ਹਾਂ ਨੂੰ ਗੁਰੂ ਧਾਰਨ ਕੀਤਾ ਉਹ ਵੀ ਅੱਗੋਂ ਔਰਤ ਸੀ, ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਉਹ ਵੀ ਔਰਤ। ਕਹਿੰਦੇ ਜਦੋਂ ਮੈਂ ਗਈ ਬੈੱਡ ਦੇ ਉੱਤੇ ਲੇਟੇ ਹੋਏ, ਗਲੂਕੋਸ ਵੀ ਚੜ੍ਹ ਰਿਹਾ, ਖੂਨ ਵੀ ਚੜ੍ਹ ਰਿਹਾ, ਉਂਗਲੀ ਦੇ ਉੱਤੇ ਚੁੰਡੀ ਜੀ ਲੱਗੀ ਜਿਹਨਾਂ ਬੀਪੀ ਹਰ ਵੇਲੇ ਚੈੱਕ ਹੋ ਰਿਹਾ, ਕਦੀ ECG ਹੋ ਰਹੀ, ਕਦੀ ਕੋਈ ਟੈਸਟ, ਕਦੀ ਕੋਈ ਟੈਸਟ। ਇੰਨੀ ਕਹਿੰਦੇ ਉਹਨਾਂ ਦੇ ਸਰੀਰ ਦੀ ਬੁਰੀ ਹਾਲਤ ਕਿ ਸਾਰਾ ਸਰੀਰ ਦਾ ਕਿਰਿਆ ਕਰਮ ਸਭ ਕੁਝ ਨਾ ਬੈੱਡ ਦੇ ਉੱਤੇ ਹੋ ਰਿਹਾ ਸੀ, ਇੰਨਾ ਸਰੀਰ ਮਾੜਾ ਹੋ ਚੁੱਕਾ, ਹਾਲਤ ਇੰਨੀ ਨਾਜ਼ੁਕ। ਕਹਿੰਦੇ ਮੈਂ ਆਪਣੇ ਵੱਲੋਂ ਅਫਸੋਸ ਰੂਪ 'ਚ ਕਿਹਾ ਕਿ ਗੁਰੂ ਜੀ ਵੇਖੋ ਕਿੱਡਾ ਮਾੜਾ ਸਮਾਂ ਆ ਗਿਆ, ਤੁਸੀਂ ਇੰਨੇ ਲੋਕਾਂ ਨੂੰ ਜੋੜਿਆ ਪਰ ਵੇਖੋ ਸਾਰਾ ਕੁਝ ਤੁਹਾਡਾ ਬੈੱਡ ਦੇ ਉੱਤੇ ਹੀ ਹੋ ਰਿਹਾ, ਇੰਨੀ ਬੁਰੀ ਹਾਲਤ, ਸਰੀਰ ਦਾ ਸਾਰਾ ਕਿਰਿਆ ਕਰਮ ਸਭ ਕੁਝ ਬੈੱਡ ਦੇ ਉੱਤੇ ਹੋ ਰਿਹਾ, ਕਦੀ ਗਲੂਕੋਸ ਚੜ੍ਹ ਰਿਹਾ, ਕਦੀ ਖੂਨ ਚੜ੍ਹ ਰਿਹਾ, ਕਦੀ ਐਕਸਰੇ ਹੋ ਰਹੇ, ਕਦੀ ECG ਹੋ ਰਹੀ, ਕਦੀ ਕੋਈ ਟੈਸਟ, ਕਦੀ ਕੋਈ ਟੈਸਟ, ਕਿੰਨਾ ਮਾੜਾ ਸਮਾਂ ਆ ਗਿਆ। ਕਹਿੰਦੇ ਜਦੋਂ ਮੈਂ ਦੋ ਤਿੰਨ ਵਾਰੀ ਇੰਨੀ ਗੱਲ ਕਹੀ ਨਾ ਕਿੰਨਾ ਮਾੜਾ ਸਮਾਂ ਤੁਹਾਡੇ 'ਤੇ ਆ ਗਿਆ, ਕਹਿੰਦੇ ਉਹ ਬੈੱਡ 'ਤੇ ਲੇਟੇ ਲੇਟੇ ਹੱਸ ਪਏ। ਕਹਿਣ ਲੱਗੇ ਪੁੱਤਰ ਮਾੜਾ ਸਮਾਂ ਕਾਹਦਾ ਆਇਆ, ਕਹਦੇ ਆਏ ਹਰੋ ਮਾੜਾ ਸਮਾਂ ਕਾਹਦਾ ਆਇਆ। ਕਹਿੰਦੇ ਮਾੜਾ ਸਮਾਂ ਹੀ ਆਇਆ ਕਿ ਸਾਰਾ ਕੁਝ ਤੁਹਾਡੇ ਸਰੀਰ ਦਾ ਕਿਰਿਆ ਕਰਮ ਸਭ ਕੁਝ ਬਿਸਤਰੇ ਦੇ ਉੱਤੇ ਹੋ ਰਿਹਾ, ਮਾੜਾ ਸਮਾਂ ਨਹੀਂ ਤੇ ਹੋਰ ਕੀ ਹੈ, ਦੁੱਖ ਦਾ ਸਮਾਂ ਨਹੀਂ ਤੇ ਹੋਰ ਕੀ ਹੈ। ਕਹਿੰਦੇ ਅੱਗੋਂ ਉਹ ਹੱਸ ਕੇ ਬੋਲੇ, ਕਹਿੰਦੇ ਦੁੱਖ ਦਾ ਸਮਾਂ ਨਹੀਂ, ਧਿਆਨ ਨਾਲ ਵੇਖ, ਧਿਆਨ ਨਾਲ ਵੇਖ, ਇਹ ਦੁੱਖ ਨਹੀਂ ਆਇਆ, ਅਸਲੀਅਤ ਦੇ ਵਿੱਚ ਨਿਰੰਕਾਰ ਨੇ ਮੈਨੂੰ ਦੁਬਾਰਾ ਬੱਚਾ ਹੀ ਬਣਾ ਦਿੱਤਾ ਹੈ। ਇੱਕ ਬੱਚਾ ਹੀ ਹੁੰਦਾ ਨਾ ਜਿਹਦਾ ਸਭ ਕੁਝ ਬਿਸਤਰੇ ਤੇ ਹੁੰਦਾ। ਕਹਿੰਦੇ ਨਿਰੰਕਾਰ ਨੇ ਇਹ ਦੁੱਖ ਨਹੀਂ ਮੈਨੂੰ ਦਿੱਤਾ, ਮੈਨੂੰ ਦੁਬਾਰਾ ਬੱਚਾ ਹੀ ਬਣਾਤਾ, ਅਸਲੀਅਤ ਵਿੱਚ ਇਹ ਦੁੱਖ ਨਹੀਂ, ਨਿਰੰਕਾਰ ਨੇ ਮੈਨੂੰ ਸਮਾਂ ਦਿੱਤਾ। ਉਦਾਂ ਦੁਨੀਆਂ ਦੇ ਰੁਝੇਵੇਂ ਨਹੀਂ ਮੁੱਕਣੇ, ਮਿਲਣ ਵਾਲਿਆਂ ਦੀਆਂ ਲਾਈਨਾਂ ਨਹੀਂ ਮੁੱਕਣੀਆਂ, ਫੋਨਾਂ ਦੇ ਉੱਤੋਂ ਗੱਲਾਂ ਬਾਤਾਂ ਹੋਣੀਆਂ ਮੁੱਕਣੀਆਂ ਨਹੀਂ। ਕਹਿੰਦੇ ਇਹ ਨਿਰੰਕਾਰ ਨੇ ਮੈਨੂੰ ਸਮਾਂ ਦਿੱਤਾ, ਬੈੱਡ 'ਤੇ ਲੰਮੀ ਪੈ ਜਾ ਅਤੇ ਜਿੰਨਾ ਪਰਮੇਸ਼ਰ ਦਾ ਨਾਮ ਜਪ ਸਕਦੀ ਹੈ ਜਪ, ਕਹਿ ਦਿਓ ਵਾਹਿਗੁਰੂ। ਦੁੱਖ ਵਿੱਚ ਕਿਤੇ ਨਾ ਕਿਤੇ ਸੁੱਖ ਛੁਪਿਆ ਹੁੰਦਾ, ਜੇ ਉਦਾਂ ਬਾਬਾ ਕਦੀ ਪਰਚਾ ਨਾ ਪਾਵੇ ਇਮਤਿਹਾਨ ਚੋਂ ਫੇਰ ਨਾ, ਬਾਕੀ ਜ਼ਿੰਦਗੀ ਵਿੱਚ ਨਿੱਕਾ ਮੋਟਾ ਕੋਈ ਦੁੱਖ ਆ ਜੇ ਉਸ ਹਰ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਸੁੱਖ ਛੁਪਿਆ। ਤਾਂ ਹੀ ਮੇਰੇ ਸਤਿਗੁਰੂ ਕਹਿੰਦੇ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਦੁੱਖ ਹੈ ਪਰ ਨਾ ਜਾਣੀਏ। ਆਮ ਬੰਦਾ ਦੁੱਖ ਵਿੱਚ ਸ਼ਿਕਾਇਤਾਂ ਕਰਦਾ ਅਤੇ ਜਿਹੜਾ ਗੁਰਮੁਖ ਹੈ ਨਾ ਉਹ ਕਹਿੰਦਾ ਦਾਤਿਆ ਜੇ ਦੁੱਖ ਨਾ ਆਉਂਦਾ ਮੈਂ ਕਦੀ 4 ਵਜੇ ਨਹੀਂ ਸੀ ਉੱਠਣਾ, ਕਹਿੰਦੇ ਵਾਹਿਗੁਰੂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਪੰਕਤੀਆਂ ਦੇ ਅਰਥ ਬੜੇ ਸੋਹਣੇ ਕੀਤੇ, ਕੀਤੇ ਆ ਦੁੱਖ ਭੋਗ ਸੱਦ ਮਾਰ। ਕਹਿੰਦੇ ਕਈਆਂ ਨੂੰ ਦੁੱਖ ਅਤੇ ਭੁੱਖ ਦੇ ਕੇ ਆਪਣੇ ਕੋਲ ਸੱਦ ਮਾਰ ਲੈਂਦਾ, ਆਵਾਜ਼ ਮਾਰ ਲੈਂਦਾ, ਕਈਆਂ ਨੂੰ ਦੁੱਖ ਭੁੱਖ ਦੇ ਕੇ ਆਪਣੇ ਨੇੜੇ ਬੁਲਾ ਲੈਂਦਾ, ਅਤੇ ਕਹਿੰਦੇ ਜਿਹਨਾਂ ਨੂੰ ਦੁੱਖ ਭੁੱਖ ਦੇ ਕੇ ਆਪਣੇ ਕੋਲ ਬੁਲਾਉਂਦਾ ਫਿਰ ਉਹ ਲੋਕ ਕਹਿੰਦੇ ਨੇ ਇਹ ਪੇ ਦਾਤ ਤੇਰੀ ਦਾਤਾਰ, ਕਹਿੰਦੇ ਵਾਹਿਗੁਰੂ। ਇਹ ਪਹਿਲੀ ਜੁਗਤੀ ਆਪਣਾ ਜੀਵਨ ਸ਼ੁਕਰਾਨਿਆਂ ਵਾਲਾ ਬਣਾਓ, ਧਨਵਾਦੀ ਜੀਵਨ ਬਣਾਓ, ਸ਼ਿਕਾਇਤੀ ਜੀਵਨ ਨਾ ਬਣਾਓ। ਜਿਹੜਾ ਧਨਵਾਦੀ ਜੀਵਨ ਬਣਾਉਂਦਾ ਉਹਦੇ ਵੱਲ ਮੇਰਾ ਗੁਰੂ ਹੋ ਜਾਂਦਾ, ਕਹਿੰਦੇ ਵਾਹਿਗੁਰੂ। ਹੁਣ ਦੂਜੀ ਜੁਗਤੀ 10 ਮਿੰਟ ਮੈਂ ਲਾਉਣੇ, 3-4 ਸਾਲਾਂ ਬਾਅਦ ਮੈਂ ਆਇਆ ਤੁਹਾਡੇ ਇਲਾਕੇ 'ਚ, ਪਤਾ ਨਹੀਂ ਇਸ ਤੋਂ ਬਾਅਦ ਕਦੋਂ ਸਮਾਂ ਬਣਨਾ, ਕਹਿੰਦੇ ਵਾਹਿਗੁਰੂ। ਅਤੇ ਬਰੇਲੀ ਵਾਲਿਓ ਇੱਕ ਪਿਆਰ ਭਰੀ ਭੇਟਾ ਮੈਨੂੰ ਦਿਓਗੇ, ਕਿਰਪਾ ਕਰੋਗੇ, ਕਿਉਂਕਿ ਕਾਫੀ ਸਮੇਂ ਬਾਅਦ ਮੈਂ ਆਇਆ ਅਤੇ ਕਈਆਂ ਦਾ ਸੁਭਾਅ ਮੈਨੂੰ ਹੁਣ ਭੁੱਲ ਚੁੱਕਾ, ਕਿਉਂਕਿ ਜਿੱਥੇ ਰੂਟੀਨ ਹੋਵੇ ਨਾ ਸਾਲ ਬਾਅਦ ਜਾਣ ਦੀ 6, ਉਹ ਸੰਗਤ ਦੇ ਨਾਲ ਪਿਆਰ ਅਟੈਚਮੈਂਟ ਬਣੀ, ਪਤਾ ਹੁੰਦਾ ਇੱਥੇ ਆਪਣਾ ਪੰਨ ਹੀ ਹੈ, ਜਿਵੇਂ ਸੰਗਤ ਨੂੰ ਬੇਨਤੀ ਕਰਤੀ ਸਭ ਨੇ ਮੰਨ ਲੈਣਾ, ਤੁਹਾਡੀਆਂ ਅੱਖਾਂ ਦੱਸ ਰਹੀਆਂ ਆਪਣੇ ਪੰਨ ਦਾ ਪਿਆਰ, ਕਹਿੰਦੇ ਵਾਹਿਗੁਰੂ। ਅਤੇ ਇਹ ਜਿਹੜੀਆਂ ਅੱਖਾਂ ਦੱਸ ਰਹੀਆਂ ਨਾ ਉਹ ਚੀਜ਼ ਨੂੰ ਹੋਰ ਥੋੜ੍ਹਾ ਜਿਹਾ ਪੱਕਾ ਕਰ ਦਿਓ ਅਤੇ ਇੱਕ ਪਿਆਰ ਭਰੀ ਭੇਟਾ ਮੈਨੂੰ ਦੇ ਦਿਓ। ਪਤਾ ਕਿਹੜੀ ਭੇਟਾ, 10:20 ਹੋਏ ਨੇ ਅਤੇ 10-15 ਮਿੰਟ ਆਪਾਂ ਹੋਰ ਲਾਵਾਂਗੇ, 10:35 ਹੱਦ 40, 40 ਤੋਂ ਮੈਂ 45 ਨਹੀਂ ਕਰਾਂਗਾ, ਇਹ ਮੇਰਾ ਵਾਅਦਾ ਰਿਹਾ। ਅਤੇ ਗੁਰੂ ਕਿਰਪਾ ਕਰੇ 10:40 ਤੱਕ, ਹੱਦ ਤੋਂ ਹੱਦ 10:40 ਤੱਕ ਸਾਰੀ ਸਮਾਪਤੀ ਹੋ ਜਾਏਗੀ, 20 ਮਿੰਟ ਨੇ ਪੂਰੇ। ਅਤੇ ਇੱਕ ਪਿਆਰ ਭਰੀ ਭੇਟਾ ਮੈਨੂੰ ਦੇ ਦਿਓ, ਇੱਕ ਵੀ ਪ੍ਰੇਮੀ ਵਿੱਚੋਂ ਹਿਲਜੁਲ ਨਹੀਂ ਕਰੇਗਾ, ਹੁਕਮਨਾਮਾ ਸੁਣ ਕੇ ਸਾਰੀ ਸੰਗਤ ਨੇ ਜਾਣਾ, ਹੁਕਮਨਾਮੇ ਤੋਂ ਪਹਿਲਾਂ ਇੱਕ ਵੀ ਪ੍ਰੇਮੀ ਇਸ ਹਾਲ ਤੋਂ ਬਾਹਰ ਨਹੀਂ ਜਾਏਗਾ, ਕਹਿੰਦੇ ਵਾਹਿਗੁਰੂ। ਇਹ ਪਿਆਰ ਭਰੀ ਪੇਟਾ ਦੋਵੇਂ ਬਾਵਾਂ ਤਾਂ ਕਰਦੇ ਹੋ। ਇਹ ਕਈ ਸ਼ਰਮ ਕਰਦੇ ਨੇ ਤੇ ਕਈ ਇੱਦਾਂ ਕਰ ਲੈਂਦੇ, ਇਹਦਾ ਕੀ ਮਤਲਬ? ਆਨੰਦ ਸਾਹਿਬ ਵੇਲੇ ਫਰਾਰ ਹੋਣਾ, ਇੱਦਾਂ ਨਾ ਕਰੋ, ਪੂਰੀ ਭੇਟਾ ਦਿਓ, ਗੱਜ ਕੇ ਦੋਵੇਂ ਬਾਵਾਂ ਤਾਂ ਕਰੋ ਪਿਆਰ ਨਾਲ। ਹਾਂ,
ਸਤਿ ਸ੍ਰੀ ਅਕਾਲ।
ਚਲੋ, ਗੁਰੂ ਦੀ ਕਿਰਪਾ ਵਰਤੀ, ਤੁਸੀਂ ਇਹ ਪਿਆਰ ਭਰੀ ਭੇਟਾ ਦਿੱਤੀ ਹੈ ਤੇ ਹੁਣ ਇਹ ਚੀਜ਼ ਦੀ ਲਾਜ ਵੀ ਤੁਸੀਂ ਆਪੇ ਰੱਖਣੀ। ਚੰਦ ਕੁ ਮਿੰਟ ਨੇ ਪੂਰਾ ਲਾਹਾ ਲੈਣਾ, ਕਿਉਂਕਿ ਮੇਰਾ ਮਨ ਨਹੀਂ ਉਦਾਂ ਬਣਦੇ ਆ, ਨਹੀਂ ਤੇ ਇਹ ਪ੍ਰਕਰਨ ਫਿਰ ਸਵੇਰੇ ਮੈਨੂੰ ਸ਼ੁਰੂ ਕਰਨਾ ਪੈਣਾ ਸੀ ਦੂਜੀ ਜੁਗਤੀ ਦੇ ਲਈ, ਪਰ ਮੇਰਾ ਚਿੱਤ ਇਹ ਹੋਈ ਹੈ ਕਿ ਹੁਣੇ ਹੀ ਇਹ ਕਿਰਪਾ ਵਰਤ ਜੇ ਤੇ ਨਵਾਂ ਪ੍ਰਕਰਨ ਕੋਈ ਸਵੇਰੇ ਹੋਰ ਲਿਆ ਜਾਵੇ ਤਾਂ ਜੋ ਸੰਗਤ ਨੂੰ ਹੋਰ ਵੱਧ ਤੋਂ ਵੱਧ ਲਾਭ ਮਿਲੇ। ਗੁਰੂ ਜੀ ਦੀ ਕਿਰਪਾ ਨਾਲ ਇੱਕ ਵਾਰੀ ਇਹ ਪੰਕਤੀਆਂ ਪੜ੍ਹੋ ਤੇ ਉਸ ਤੋਂ ਬਾਅਦ ਦੂਜੀ ਜੁਗਤੀ। ਇਹ ਪਹਿਲੀ ਜੁਗਤੀ ਜੇ ਚਾਹੁੰਦੇ ਹੋ ਗੁਰੂ ਵੱਲ ਹੋਵੇ, ਆਪਣਾ ਜੀਵਨ ਸ਼ਿਕਾਇਤੀ ਬਣਾਓ। ਸ਼ਿਕਾਇਤੀ ਸ਼ੁਕਰਾਨਿਆਂ ਵਾਲਾ ਬਣਾਓ, ਕਹਿ ਦਿਓ ਵਾਹਿਗੁਰੂ
ਵਾਹਿਗੁਰੂ।
ਤੇ ਹੁਣ ਦੂਜੀ ਜੁਗਤੀ ਗੁਰੂ ਕਿਰਪਾ ਕਰੇ ਉਹਦੀ ਵੀ ਮੇਰਾ ਮਾਲਕ ਮੇਰੇ ਕੋਲੋਂ ਸੇਵਾ ਲਵੇ। ਪੜ੍ਹੋ ਜੀ ਪਿਆਰ ਨਾਲ ਸਾਰੇ।
ਲੱਖ ਬਾਹੇ ਕਿਆ ਕੀਜੇ, ਜਾਮ ਗੁਰੂ ਹੋਏ ਮਲ, ਹੋ ਲੱਖ ਬਾਹੇ ਕਿਆ ਕੀਜੇ।
ਜੀਵਨ ਧਨਵਾਦੀ ਜੀਵਨ ਬਣਾਓ, ਤੇ ਜੇ ਚਾਹੁੰਦੇ ਹੋ ਨਾ ਗੁਰੂ ਵੱਲ ਹੋਵੇ ਤੇ ਗੁਰੂ ਉਹਦੇ ਵੱਲ ਹੁੰਦਾ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ। ਕਹਦੇ ਵਾਹਿਗੁਰੂ
ਵਾਹਿਗੁਰੂ।
ਪ੍ਰੇਮ ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ
ਪ੍ਰਭ ਪਾਏ।
ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਮੇਰਾ ਮਾਲਕ ਉਹਦੇ ਵੱਲ ਹੋ ਜਾਂਦਾ। ਵੱਲ ਸੰਕੇਤ ਮੰਡੀ, ਉੱਥੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਾਏ। ਤੇ ਜਦੋਂ ਹੁਣ ਸਤਿਗੁਰੂ ਨੇ ਚਰਨ ਪਾਏ, ਬੇਅੰਤ ਸੰਗਤਾਂ ਦਰਸ਼ਨ ਕਰਨ ਆਈਆਂ,
ਤੇ ਜਦੋਂ ਸੰਗਤਾਂ ਆਈਆਂ ਸੰਕੇਤ ਮੰਡੇ ਦੀ, ਰਾਜੇ ਨੂੰ ਵੀ ਪਤਾ ਲੱਗਾ, ਉਹ ਵੀ ਮਹਾਰਾਜ ਜੀ ਦੀ ਅਸੀਸ ਲੈਣ ਆਇਆ। ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਬੜੇ ਪਿਆਰ ਵਾਲਾ ਸੀ ਰਾਜਾ, ਤੇ ਬੇਨਤੀ ਕਰਦਾ, ਗਰੀਬ ਨਿਵਾਜ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਕਿਰਪਾ ਕੀਤੀ ਹੈ ਮੇਰੇ ਨਗਰ ਵਿੱਚ ਤੁਸੀਂ ਚਰਨ ਪਾਏ ਨੇ, ਤੇ ਕਿਰਪਾ ਕਰੋ ਮੇਰੇ ਮਹਿਲਾਂ ਦੇ ਵਿੱਚ ਚਰਨ ਪਾ ਕੇ ਮੇਰੇ ਮਹਿਲਾਂ ਨੂੰ ਵੀ ਪਵਿੱਤਰ ਕਰੋ। ਸੁਣਿਓ ਗੱਲ, ਧਿਆਨ ਲਾ। ਤੇ ਮਹਾਰਾਜ ਜੀ ਨੇ ਇਹਦਾ ਪਿਆਰ ਵੇਖ ਕੇ ਨਾ, ਪਿਆਰ ਇਹਨੂੰ ਬਚਣ ਦੇ ਤਾ, ਚੰਗਾ ਰਾਜਾ ਕੱਲ੍ਹ ਨੂੰ ਤੇਰੇ ਮਹਿਲਾਂ ਵਿੱਚ ਅਸੀਂ ਆਵਾਂਗੇ। ਹੁਣ ਜਦੋਂ ਬਚਨ ਹੋਇਆ, ਹੱਥ ਜੋੜ ਕੇ ਨਿਮਰਤਾ ਵਿੱਚ ਉਸੇ ਤਰ੍ਹਾਂ ਖੜਾ, ਕਹਿੰਦਾ ਮਹਾਰਾਜ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਬਈ ਮਨ ਤੇ ਲਈ ਕੱਲ੍ਹ ਆਵਾਂਗੇ? ਕਹਿੰਦਾ ਨਹੀਂ ਸਤਿਗੁਰੂ, ਇੱਕ ਬੇਨਤੀ ਹੋਰ ਹੈ, ਤੁਹਾਡਾ ਸ਼ੁਕਰਾਨਾ ਕੱਲ੍ਹ ਆਉਣ ਦੀ ਮੇਰੇ ਮਹਿਲਾਂ ਵਿੱਚ ਤੁਸੀਂ ਪ੍ਰਵਾਨਗੀ ਬਖਸ਼ੀ ਹੈ, ਪਰ ਇੱਕ ਬੇਨਤੀ ਹੋਰ, ਕੱਲ੍ਹ ਜਦੋਂ ਤੁਸੀਂ ਮੇਰੇ ਮਹਿਲਾਂ 'ਚ ਆਉਣਾ ਨਾ, ਘੋੜੇ 'ਤੇ ਨਹੀਂ ਆਉਣਾ, ਕਹਿੰਦੇ ਵਾਹਿਗੁਰੂ, ਹਾਥੀ 'ਤੇ ਨਹੀਂ ਆਉਣਾ ਜਾਂ ਹੋਰ ਕਿਸੇ ਚੀਜ਼ 'ਤੇ ਨਹੀਂ ਆਉਣਾ। ਮਹਾਰਾਜ ਕਹਿੰਦੇ ਫਿਰ ਪੈਦਲ ਖੜੇਗਾ? ਮਹਾਰਾਜ ਮੈਂ ਤਾਂ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਤੁਸੀਂ ਪੈਦਲ ਆਓ। ਮਹਾਰਾਜ ਕਹਿੰਦੇ ਫਿਰ ਘੋੜੇ 'ਤੇ ਨਹੀਂ, ਹਾਥੀ 'ਤੇ ਨਹੀਂ, ਫਿਰ ਕਾਹਤੇ ਆਈਏ? ਅਤੇ ਉਸ ਵੇਲੇ ਰਾਜਾ ਕਹਿੰਦਾ, ਸਤਿਗੁਰੂ ਜਦੋਂ ਦੀ ਮੈਂ ਤੁਹਾਡੀ ਸ਼ੋ ਸੁਣੀ ਹੈ, ਉਦੋਂ ਦੀ ਤੁਹਾਡੇ ਲਈ ਮੈਂ ਇੱਕ ਬੜੀ ਪਿਆਰੀ ਪਾਲਕੀ ਤਿਆਰ ਕਰਵਾਈ ਹੈ, ਅਤੇ ਮੇਰੇ ਮਨ ਦੀ ਭਾਵਨਾ ਹੈ ਜਦੋਂ ਤੁਸੀਂ ਮੇਰੇ ਮਹਿਲਾਂ 'ਚ ਆਓ, ਪਾਲਕੀ ਦੇ ਵਿੱਚ ਬਹਿ ਕੇ ਤੁਸੀਂ ਮੇਰੇ ਮਹਿਲਾਂ 'ਚ ਚਰਨ ਪਾਓ। ਕਹਿੰਦੇ ਵਾਹਿਗੁਰੂ। ਮਹਾਰਾਜ ਕਹਿੰਦੇ, ਰਾਜਾ ਤੂੰ ਖੜਨਾ, ਤੇਰੀ ਮਰਜ਼ੀ, ਚੰਗਾ ਪਾਲਕੀ 'ਚ ਬਹਿ ਕੇ ਹੀ ਆਵਾਂਗੇ। ਵੇਖੋ ਰਾਜੇ ਦਾ ਪਿਆਰ, ਕੋਈ ਮਾਇਆ ਦੀ ਕਮੀ ਨਹੀਂ, ਕੋਈ ਨੌਕਰ ਚੱਕਰਾਂ ਦੀ ਕਮੀ ਨਹੀਂ, ਹੱਥ ਜੋੜ ਕੇ ਉਸੇ ਤਰ੍ਹਾਂ ਖੜਾ। ਸਤਿਗੁਰੂ ਇੱਕ ਬੇਨਤੀ ਹੋਰ ਹੈ। ਮਹਾਰਾਜ ਕਹਿੰਦੇ ਦੱਸੋ। ਕਹਿੰਦਾ ਸਤਿਗੁਰੂ ਕੱਲ ਜਿਹੜੀ ਪਾਲਕੀ 'ਚ ਤੁਸੀਂ ਬਹਿਣਾ, ਉਸ ਪਾਲਕੀ ਨੂੰ ਮੇਰੇ ਕੋਈ ਨੌਕਰ ਨਹੀਂ ਚੁੱਕਣਗੇ, ਕੋਈ ਹੋਰ ਨਹੀਂ ਚੁੱਕੇਗਾ, ਚਾਰ ਤਿੰਨ ਪਾਸਿਓਂ ਪੁੱਤਰ ਮੇਰੇ ਮੋਢਾ ਦੇਣਗੇ ਤੇ ਚੌਥੇ ਪਾਸਿਓਂ ਦਾਸ ਸੇਵਾ ਕਰੇਗਾ, ਚੌਥੇ ਪਾਸਿਓਂ ਦਾਸ ਸੇਵਾ ਕਰੇਗਾ। ਮਹਾਰਾਜ ਨੇ ਇਹਦੇ ਪਿਆਰ ਨੂੰ ਵੇਖਦਿਆਂ ਹੋਇਆਂ ਹਾਮੀ ਭਰੀ, ਕਹਿੰਦੇ ਚੰਗਾ ਰਾਜਾ ਤੇਰੀ ਮਰਜ਼ੀ। ਵੇਖੋ ਪਿਆਰ ਗੱਲ ਤੇ ਪ੍ਰੇਮ ਦੇ ਉੱਤੇ ਆ ਕੇ ਮੁੱਕਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਦਿਨ ਮਨਾ ਰਹੇ ਹੋ ਨਾ, ਇਹ ਤਾਂ ਸਭ ਨੂੰ ਪਤਾ, ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋਇਆ 1604 ਦੇ ਵਿੱਚ ਹੋਇਆ, ਸਭ ਨੂੰ ਪਤਾ ਪਹਿਲੇ ਗ੍ਰੰਥੀ ਥਾਪਿਆ ਗਿਆ ਬਾਬਾ ਬੁੱਢਾ ਸਾਹਿਬ ਜੀ ਨੂੰ। ਤਕਰੀਬਨ ਮੇਰਾ ਖਿਆਲ ਕੋਈ ਇੱਥੇ ਇਹੋ ਜਿਹਾ ਨਹੀਂ ਬੈਠਾ ਹੋਏਗਾ ਜਿਹਨੂੰ ਨਹੀਂ ਪਤਾ ਪਹਿਲਾ ਹੁਕਮਨਾਮਾ ਕਿਹੜਾ ਆਇਆ ਸੀ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਹਰ ਕੰਮ ਕਰਾਵਣ
ਆਇਆ ਰਾਮ।
ਇਹ ਚੀਜ਼ਾਂ ਦਾ ਤਾਂ ਸਭ ਨੂੰ ਪਤਾ, ਪਰ ਇਹ ਜਿਹੜੇ ਗੁਰਪੁਰਬ ਮਨਾਉਣੇ, ਅਸਲੀਅਤ ਵਿੱਚ ਇਹਨਾਂ ਦਾ ਇੱਕ ਮਕਸਦ ਹੈ। ਉਹ ਕੀ ਮਕਸਦ? ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡਾ ਪਿਆਰ ਅੰਦਰੋਂ ਗੁਰੂ ਗ੍ਰੰਥ ਸਾਹਿਬ ਨਾਲ ਬਣ ਜਾਵੇ, ਇਹ ਮਕਸਦ ਇਹਨਾਂ ਦਾ। ਤੁਹਾਡਾ ਪਿਆਰ ਹੋਰ ਬਣੇ, ਗੱਲ ਕਵਾਂ ਇੱਕ ਵਾਰੀ, ਬੋਲੋ ਵਾਹਿਗੁਰੂ।
ਵਾਹਿਗੁਰੂ।
ਮੁਸਲਮਾਨ ਧਰਮ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁਲ ਬੁਖਾਰੀ ਨਾਮ, ਹੁਣ ਚੋਲਾ ਬਦਲਿਆ ਥੋੜ੍ਹਾ ਸਮਾਂ ਹੋਇਆ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਨਾ 400 ਸਾਲਾਂ 2004 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਨਿਊ ਅੰਮ੍ਰਿਤਸਰ ਬਹੁਤ ਵੱਡਾ ਪੰਡਾਲ ਲੱਗਾ ਸੀ, ਡਾਕਟਰ ਮਨਮੋਹਨ ਸਿੰਘ ਵੀ ਗਏ ਸੀ, ਹੋਰ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਸੰਗਤਾਂ ਆਈਆਂ ਸੀ, ਬਹੁਤ ਸਾਰੇ ਬੁੱਧੀਜੀਵੀ ਆਏ, ਕਈ ਵਿਗਿਆਨੀ ਆਏ, ਕਈ ਬੋਲਣ ਵਾਲੇ ਵਕਤੇ ਆਏ, ਹਰ ਧਰਮ ਤੋਂ ਕੋਈ ਨਾ ਕੋਈ ਉੱਥੇ ਪਹੁੰਚਿਆ ਸੀ। ਅਤੇ ਉਹ ਜਾਮਾ ਮਸਜਿਦ ਦਾ ਸ਼ਾਹੀ ਇਮਾਮ ਦਿੱਲੀ ਦਾ, ਉਹ ਵੀ ਉੱਥੇ ਗਿਆ, ਅਤੇ ਉਹਨਾਂ ਨੇ ਜਾ ਕੇ ਨਾ ਦੋ ਗੱਲਾਂ ਕਹੀਆਂ ਸੀ ਸਟੇਜ ਦੇ ਉੱਤੇ, ਦੋ ਗੱਲਾਂ। ਪਹਿਲੀ ਗੱਲ, ਉਹ ਇੱਕ ਮੁਸਲਮਾਨ ਕੀ ਆਖਿਆ ਸਟੇਜ ਦੇ ਉੱਤੇ, ਕਹਿੰਦੇ ਜਦੋਂ ਸਾਰੀ ਦੁਨੀਆ ਧਾਰਮਿਕ ਪੱਖ ਤੋਂ ਸੂਝਵਾਨ ਹੋਏਗੀ, ਲਫ਼ਜ਼ ਸੁਣਿਓ, ਮੈਂ ਇਨ ਬਿਨ ਹੋਏ ਸ਼ਬਦ ਬੋਲਣਿਆ, ਜਦੋਂ ਸਾਰੀ ਦੁਨੀਆ ਧਾਰਮਿਕ ਪੱਖ ਤੋਂ, ਜਦੋਂ ਸਾਰੀ ਦੁਨੀਆ ਦੇ ਲੋਕ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ, ਕਹਿੰਦੇ ਫਿਰ ਸਾਰੀ ਦੁਨੀਆ ਦਾ ਇੱਕੋ ਇੱਕ ਧਰਮ ਹੋਏਗਾ, ਸਿੱਖ ਧਰਮ। ਕਹਿੰਦੇ ਵਾਹਿਗੁਰੂ। ਸੁਣਿਓ ਧਿਆਨ ਨਾਲ, ਸੁਣਿਓ, ਕਹਿੰਦੇ ਜਦੋਂ ਸਾਰੀ ਦੁਨੀਆ ਦੇ ਲੋਕ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ, ਸਾਰੀ ਦੁਨੀਆ ਦਾ ਇੱਕੋ ਇੱਕ ਧਰਮ ਹੋਏਗਾ, ਸਿੱਖ ਧਰਮ। ਤੇ ਦੂਜਾ ਬਚਨ ਕੀਤਾ,
ਕਹਿੰਦੇ ਜਦੋਂ ਸਾਰੀ ਦੁਨੀਆਂ ਦੇ ਲੋਕ ਧਾਰਮਿਕ ਪੱਖ ਤੋਂ ਸੂਝਵਾਨ ਹੋਣਗੇ ਉਦੋਂ ਸਾਰੀ ਦੁਨੀਆਂ ਦਾ ਇੱਕੋ ਇੱਕ ਗੁਰੂ ਹੋਏਗਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਸਤਿ ਸ੍ਰੀ ਅਕਾਲ।
ਦੇਖੋ ਇੱਕ ਮੁਸਲਮਾਨ ਦੇ ਲਫ਼ਜ਼ ਕਹਿੰਦੇ ਜਦੋਂ ਸਾਰੀ ਦੁਨੀਆਂ ਦੇ ਲੋਕ ਧਾਰਮਿਕ ਪੱਖ ਤੋਂ ਸੂਝਵਾਨ ਹੋ ਜਾਣਗੇ ਉਦੋਂ ਸਾਰੀ ਦੁਨੀਆਂ ਦਾ ਗੁਰੂ ਇੱਕੋ ਹੀ ਹੋਏਗਾ ਧੰਨ ਧੰਨ ਸ੍ਰੀ ਗੁਰੂ। ਪਿਆਰਿਓ ਬਾਹਰ ਵਾਲੇ ਪਛਾਣ ਰਹੇ, ਅਸੀਂ ਕਿਉਂ ਪਿੱਛੇ ਰਹਿ ਰਹੇ ਹਾਂ? ਅਸੀਂ ਤਾਂ ਆਪਣੇ ਬਾਪ ਦੇ ਬੱਚੇ ਹਾਂ, ਅਸੀਂ ਵੀ ਪਛਾਣੇ ਹਾਂ। ਐਵੇਂ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਾਂ, ਫਲਾਣੇ ਨੇ ਆਹ ਕੀਤਾ ਹੀ, ਉਹਨੇ ਆਹ ਕੀਤਾ ਹੀ, ਫਲਾਣੇ ਨਾਲ ਝਗੜਾ, ਕਦੀ ਕਿਸੇ ਨਾਲ ਝਗੜਾ, ਕਦੀ ਕਿਸੇ ਨਾਲ ਕੋਈ ਕੰਮ ਕਰ। ਉਹ ਆਪਣੀ ਪੀੜ੍ਹੀ ਹੇਠਾਂ ਸੋਟਾਂ ਮਾਰਿਆ ਕਰੋ, ਕਦੀ ਬਹਿ ਕੇ ਕਹਿ ਦਿਓ ਆਇਆ ਕਰੋ ਹਾਂ। ਆਪਣੜੇ ਗਿਰੀਮਾਨ ਮੈਂ ਸਿਰ ਨੀਵਾਂ ਕਰ, ਦੇਖ ਬੰਦਿਆ, ਉਹ ਬੰਦਿਆ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਮਾਨ ਮੈਂ ਸਿਰ ਨੀਵਾਂ ਕਰ, ਵੇਖ। ਜਦੋਂ ਆਪਣੇ ਅੰਦਰ ਤੁਸੀਂ ਝਾਤੀ ਪਾਓਗੇ ਨਾ ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਕੋਈ ਪਰੇਸ਼ਾਨੀ ਮਾਹੇ ਕਹਿ ਦਿਓ ਆਏ ਗੁਰੂ ਹੋ, ਨਾ ਫਿਰ ਕੋਈ ਪਰੇਸ਼ਾਨੀ ਮਾਹੇ ਕਹਿ ਦਿਓ ਆਏ ਗੁਰੂ ਹੋ। ਫਿਰ ਗੱਜ ਕੇ ਬੋਲੋ। ਇਹ ਜਿਤਨੇ ਪ੍ਰੇਮੀ ਇੱਥੇ ਬੈਠੇ ਹੋ, ਮੈਂ ਸਭ ਨੂੰ ਬੇਨਤੀ ਕਰਦਾ, ਬਾਹਰ ਵਾਲੇ ਪਛਾਣ ਰਹੇ, ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਮਾਲਕ ਨਾਲ ਅੰਦਰੋਂ ਪ੍ਰੇਮ ਕਰੋ, ਇੰਨਾ ਪ੍ਰੇਮ ਕਰੋ, ਸਾਡਿਆ ਜਿਹੜਾ ਗੁਜ਼ਾਰਾ ਹੈ ਨਾ, ਸਾਡਾ ਗੁਜ਼ਾਰਾ ਰੋਟੀ ਤੋਂ ਬਿਨਾਂ ਤਾਂ ਹੋ ਜਾਵੇ, ਪਰ ਸਾਡਾ ਗੁਜ਼ਾਰਾ ਨਿਤਨੇਮ ਕੀਤੇ ਬਿਨਾਂ ਨਾ ਹੋਵੇ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਏਡਾ ਪ੍ਰੇਮ ਕਰਿਆ ਕਰੋ ਮਾਲਕ ਜੀ ਨਾਲ। ਤੋ ਖੈਰ ਉੱਥੇ ਲਿਆਓ ਬਿਰਤੀਆਂ। ਇਹ ਰਾਜੇ ਦਾ ਪਿਆਰ ਵੇਖ ਕੇ ਮਹਾਰਾਜ ਜੀ ਨੇ ਪ੍ਰਵਾਨਗੀ ਦਿੱਤੀ। ਹੁਣ ਅਗਲਾ ਦਿਨ ਚੜ੍ਹਿਆ, ਇਹ ਆ ਗਿਆ ਆਪਣੇ ਪੁੱਤਰਾਂ ਨੂੰ ਲੈ ਕੇ, ਤਿੰਨ ਪਾਸਿਓਂ ਪਾਲਕੀ ਨੂੰ ਮੋਢਾ ਦਿੱਤਾ ਪੁੱਤਰਾਂ ਨੇ ਇਹਦੇ। ਮਹਾਰਾਜ ਜੀ ਪਾਲਕੀ 'ਚ ਜਦੋਂ ਬਿਰਾਜਮਾਨ ਹੋਏ, ਨਿਮਰਤਾ ਨਾਲ ਜਦੋਂ ਇਹਨੇ ਬੇਨਤੀ ਕੀਤੀ ਪ੍ਰੇਮ ਨਾਲ, ਅਤੇ ਚੌਥੇ ਪਾਸਿਓਂ ਇਹਨੇ ਸੇਵਾ ਕੀਤੀ, ਅਤੇ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਮੋਢਿਆਂ ਤੋਂ ਨਾ ਇੱਕ ਇੱਕ ਗਿੱਠ, ਡੇਢ ਡੇਢ ਗਿੱਠ ਪਾਲਕੀ ਨੂੰ ਤਾਂ ਰੱਖਿਆ ਸੀ। ਕਹਿ ਦਿਓ ਆਏ ਹਰੋਹ ਕਿ ਵਿੱਚ ਮਾਲਕ ਬੈਠਾ, ਸਤਿਗੁਰੂ ਬੈਠੇ ਨੇ, ਹੈਂਜੀ, ਤਾਂ ਰੱਖਿਆ ਸੀ। ਹੁਣ ਜਦੋਂ ਸਤਿਗੁਰੂ ਜੀ ਪਹੁੰਚੇ ਇਹਦੇ ਮਹਿਲਾਂ ਦੇ ਵਿੱਚ, ਇਹਨੇ ਵੀ ਜੀ ਆਇਆ, ਹੋਰ ਜਿੰਨੇ ਅਹਿਲਕਾਰ ਸਭ ਨੇ ਜੀ ਆਇਆ ਆਖਿਆ, ਅਤੇ ਕੁਝ ਦਿਨ ਮਹਾਰਾਜ ਜੀ ਉੱਥੇ ਰਹੇ ਨੇ ਇਹਦੇ ਮਹਿਲਾਂ 'ਚ, ਅਤੇ ਜਿੱਥੇ ਸਤਿਗੁਰੂ ਉੱਥੇ ਗੁਰੂ ਜੀ ਦਾ ਕੀਰਤਨ ਵੀ ਨਾਲ। ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਸਰੀਰਕ ਤੌਰ 'ਤੇ ਵੀ ਜਦੋਂ ਸਤਿਗੁਰੂ ਵਿਚਰਿਆ ਉਦੋਂ ਵੀ ਕੀਰਤਨ ਨਾਲ, ਅਤੇ ਹੁਣ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਚੌਂਕੜਾ ਮਾਰ ਕੇ ਬਹਿੰਦੇ ਨੇ, ਹੁਣ ਵੀ ਕੀਰਤਨ ਨਾਲ ਹੀ ਰੱਖਦੇ ਨੇ। ਕਹਿ ਦਿਓ ਵਾਹਿਗੁਰੂ, ਕੀਰਤਨ ਦੇ ਨਾਲ ਸਤਿਗੁਰੂ ਬੜੀ ਪਿਆਰ ਕਰਦੇ, ਬੜਾ ਹੀ ਪਿਆਰ। ਕੋਈ ਪਿਆਰ ਨਾਲ ਕਰੇ ਸਹੀ, ਸਤਿਗੁਰੂ ਕਹਿੰਦੇ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗੇ। ਕਹਿੰਦੇ ਜਿੱਥੇ ਕੋਈ ਬਖਸ਼ਿਆ ਹੋਇਆ ਕੀਰਤਨ ਕਰਦਾ, ਮਾਲਕ ਕਹਿੰਦਾ ਉੱਥੇ ਮੇਰਾ ਵੀ ਦਿਲ ਲੱਗ ਜਾਂਦਾ। ਕਹਿ ਦਿਓ ਵਾਹਿਗੁਰੂ, ਢਿੱਲਾ ਨਾ ਬੋਲੋ, ਗੱਜ ਕੇ ਬੋਲੋ। ਹੁਣ ਦਿਨੇ ਰਾਤ ਕੀਰਤਨ ਦੇ ਦੀਵਾਨ ਚੱਲਦੇ ਨੇ, ਬੜੀ ਭਾਵਨਾ ਬੜੀ ਸ਼ਰਧਾ ਨਾਲ ਮਹਾਰਾਜ ਜੀ ਦੀ ਸੇਵਾ ਕੀਤੀ, ਅਤੇ ਅੱਜ ਉਹ ਦਿਨ ਆਇਆ ਜਦੋਂ ਸਤਿਗੁਰੂ ਨੇ ਇਹਦੇ ਮਹਿਲਾਂ ਵਿੱਚੋਂ ਅੱਗੇ ਚਾਲੇ ਪਾਉਣੇ ਸੀ, ਅੱਗੇ ਜਾਣਾ ਸੀ। ਇਹ ਧਿਆਨ ਦੇਣਾ, ਸ਼ਾਮ ਦਾ ਵੇਲਾ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੱਕ ਮਿੱਟੀ ਦੇ ਟਿੱਲੇ ਦੇ ਕੋਲ ਬਿਰਾਜਮਾਨ ਨੇ, ਕੋਲੋਂ ਨਦੀ ਵਗਦੀ ਪਈ, ਅਤੇ ਰਾਜਾ ਆਇਆ ਬੇਨਤੀ ਕਰਨ ਵਾਸਤੇ, ਸਤਿਗੁਰੂ ਅੱਜ ਤੁਸੀਂ ਚਲੇ ਜਾਣਾ, ਬੜੇ ਤੁਸੀਂ ਭਾਗ ਲਾਏ, ਬੜੀ ਬਖਸ਼ਿਸ਼ ਕੀਤੀ, ਤੁਹਾਡਾ ਪਿਆਰ ਮੇਰੇ ਉੱਤੇ ਬਣਿਆ, ਤੁਹਾਡੀ ਬਖਸ਼ਿਸ਼ ਮੇਰੇ ਉੱਤੇ ਬਣੀ, ਤੁਹਾਡਾ ਸ਼ੁਕਰਾਨਾ। ਪਰ ਇਸ ਪਿਆਰ ਨੂੰ ਵੇਖ ਕੇ ਕਈ ਪਹਾੜੀ ਰਾਜੇ ਮੇਰੇ ਨਾਲ ਈਰਖਾ ਕਰਨ ਲੱਗ ਪਏ ਨੇ, ਅੱਜ ਤੁਸੀਂ ਚਲੇ ਜਾਣਾ, ਤੁਹਾਡੇ ਜਾਣ ਤੋਂ ਬਾਅਦ ਕੋਈ ਪਹਾੜੀ ਰਾਜਾ ਮੇਰਾ ਨੁਕਸਾਨ ਨਾ ਕਰੇ, ਕੁਝ ਕਰਕੇ ਕਿਰਪਾ ਜਾਓ। ਕਹਿ ਦਿਓ ਵਾਹਿਗੁਰੂ, ਕੁਝ ਕਿਰਪਾ ਕਰਕੇ ਜਾਓ ਮੇਰੇ ਉੱਤੇ। ਸਤਿਗੁਰੂ ਨੇ ਇਹਦੀ ਬੇਨਤੀ ਨੂੰ ਪ੍ਰਮਾਣ ਕਰਦਿਆਂ ਹੋਇਆ ਮਹਾਰਾਜ ਕਹਿੰਦੇ ਇੱਕ ਹਾਂਡੀ ਲਿਆ ਮਿੱਟੀ ਦੀ, ਉਹਨੇ ਲਿਆਂਦੀ, ਨਦੀ ਵਗਦੀ ਸੀ, ਮਹਾਰਾਜ ਨੇ ਨਦੀ ਦੇ ਉੱਤੇ ਕਿਹਾ ਵੀ ਹਾਂਡੀ ਨੂੰ ਛੱਡ ਦੇ, ਹਾਂਡੀ ਤਰਨ ਲੱਗ ਪਈ ਪਾਣੀ ਦੇ ਉੱਤੇ। ਹੁਣ ਜਦੋਂ ਹਾਂਡੀ ਤਰਨ ਲੱਗ ਪਈ, ਮਹਾਰਾਜ ਨੇ ਦੁਨਾਲੀ ਬੰਦੂਕ ਮੰਗਾਈ, ਬੰਦੂਕ ਦੇ ਨਾਲ ਗੋਲੀ ਮਾਰੀ, ਨਿਸ਼ਾਨਾ ਲਾਇਆ ਹਾਂਡੀ ਦਾ, ਜਦੋਂ ਹਾਂਡੀ 'ਤੇ ਵੱਜੀ ਗੋਲੀ, ਹਾਂਡੀ ਦੇ ਉੱਤੇ ਗੋਲੀ ਵੱਜਣ 'ਤੇ ਕੀ ਗੱਲ ਬਣੀ, ਹਾਂਡੀ ਤਿੰਨ ਚਾਰ ਪਲਟੀਆਂ ਉਹਨੇ ਪਾਣੀ ਦੇ ਵਿੱਚ ਖਾਧੀਆਂ, ਅਤੇ ਮੁੜ ਉਹਨੇ ਪਾਣੀ ਦੇ ਉੱਤੇ ਤਰਨਾ ਸ਼ੁਰੂ ਕਰਤਾ। ਕਹਿੰਦੇ ਵਾਹਿਗੁਰੂ, ਤੁਸੀਂ ਸਿਆਣੇ, ਇੱਕ ਮਿੱਟੀ ਦੀ ਚੀਜ਼ ਦੇ ਉੱਤੇ ਗੋਲੀ ਵੱਜੇਗੀ, ਉਹ 'ਤੇ ਚੂਰੋ ਚੂਰ ਹੋ ਜਾਏਗੀ ਉਦਾਂ, ਪਰ ਇਹ ਤਾਂ ਮਹਾਰਾਜ ਜੀ ਦੀ ਆਪਣੀ ਲੀਲਾ ਸੀ। ਮਹਾਰਾਜ ਜੀ ਨੇ ਉਸ ਵੇਲੇ ਰਾਜੇ ਦੀ ਝੋਲੀ ਭਰਨੀ ਸੀ ਤੇ ਟਾਂਗੇ ਅਪਣਾਇਆ। ਜਦੋਂ ਹਾਂਡੀ ਨੇ ਤਿੰਨ ਚਾਰ ਪਲਟੀਆਂ ਖਾਧੀਆਂ ਪਾਣੀ ਦੇ ਉੱਤੇ ਮੁੜ ਤਰਨ ਲੱਗ ਪਈ ਹਾਂਡੀ ਤੇ ਮੇਰੇ ਸਤਿਗੁਰੂ ਕਲਗੀਧਰ ਪਿਤਾ ਜੀ ਦੀ ਰਸਨਾ ਤੋਂ ਬਚਨ ਨਿਕਲਿਆ, ਰਾਜਾ ਕਿਰਪਾ ਹੋ ਗਈ ਹੈ, ਰਾਜਾ ਕਿਰਪਾ ਹੋ ਗਈ। ਮਹਾਰਾਜ ਮੈਂ ਸਮਝਿਆ ਨਹੀਂ, ਤੁਮਰੀ ਗਤ ਮਿਤ
ਹੀ ਜਾਣੀ।
ਮਹਾਰਾਜ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਆ ਜਿਹੜੀ ਤੂੰ ਗੱਲ ਸਾਨੂੰ ਕਹੀ ਸੀ ਨਾ ਕਿ ਸਾਡੇ ਜਾਣ ਤੋਂ ਬਾਅਦ ਕੋਈ ਪਹਾੜੀ ਰਾਜਾ ਤੇਰਾ ਨੁਕਸਾਨ ਨਾ ਕਰੇ, ਅੱਜ ਤੇਰੇ ਨਾਲ ਇੱਕ ਬਚਨ ਕਰਦੇ ਹਾਂ, ਤੇਰੇ ਪ੍ਰੇਮ ਨੂੰ ਮੁੱਖ ਰੱਖਦਿਆਂ ਹੋਇਆ ਜਿਵੇਂ ਅਸੀਂ ਹਾਂਡੀ ਨੂੰ ਗੋਲੀ ਮਾਰੀ, ਹਾਂਡੀ ਦਾ ਨਿਸ਼ਾਨਾ ਲਾਇਆ, ਹਾਂਡੀ ਨੇ ਪਾਣੀ ਦੇ ਵਿੱਚ ਤਿੰਨ ਚਾਰ ਪਲਸਾਟੀਆਂ ਖਾਧੀਆਂ ਤੇ ਮੁੜ ਪਾਣੀ ਦੇ ਉੱਤੇ ਫਿਰ ਤਰਨ ਲੱਗ ਪਈ ਏ, ਅੱਜ ਤੇਰੇ ਨਾਲ ਅਸੀਂ ਇੱਕ ਬਚਨ ਕਰਦੇ ਹਾਂ। ਤੂੰ ਕਹਿੰਦਾ ਸਾਡੇ ਜਾਣ ਤੋਂ ਬਾਅਦ ਕੋਈ ਪਹਾੜੀ ਰਾਜਾ ਤੇਰਾ ਨੁਕਸਾਨ ਨਾ ਕਰੇ, ਅੱਜ ਤੇਰੇ ਨਾਲ ਬਚਨ ਕਰਦੇ ਹਾਂ, ਜੈਸੇ ਬੱਚੀ ਹੈ ਹਾਂਡੀ ਤੈਸੇ ਬਚੇਗੀ ਮੰਡੀ। ਕਹਿੰਦੇ ਵਾਹਿਗੁਰੂ ਸੰਕੇਤ ਮੰਡੀ, ਕਹਿੰਦੇ ਜੈਸੇ ਬੱਚੀ ਹੈ ਹਾਂਡੀ ਤੈਸੇ ਬਚੇਗੀ ਮੰਡੀ, ਕਹਿੰਦੇ ਜੋ ਮੰਡੀ ਕੋ ਲੁੱਟੇਂਗੇ ਅਸਮਾਨੀ ਗੋਲੇ ਛੁੱਟੇਂਗੇ। ਕਹਿੰਦੇ ਵਾਹਿਗੁਰੂ, ਮਹਾਰਾਜ ਨੇ ਬਚਨ ਦਿੱਤਾ ਅਸਮਾਨੀ ਗੋਲੇ। ਪਤਾ ਕੀ ਹੁੰਦੇ? ਕੁਦਰਤ ਵੱਲੋਂ ਇਹੋ ਜਿਹਾ ਹਿਸਾਬ ਬਣ ਜਾਏਗਾ ਕਿ ਸੰਕੇਤ ਮੰਡੀ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ। ਔਰ ਅਸਲੀਅਤ ਜੇ ਦੁਨੀਆਂ ਦੇ ਉੱਤੇ ਕਈ ਭੂਚਾਲ ਆਏ, ਕਈ ਕੁਝ ਘਟਨਾਵਾਂ ਵਾਪਰੀਆਂ, ਪਰ ਸੰਕੇਤ ਮੰਡੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਕਹਿ ਦੋ ਵਾਹਿਗੁਰੂ ਸਦਾ ਸਦਾ ਵਾਸਤੇ। ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਦੇ ਬੂਹੇ ਖੋਲਤੇ, ਉਹਦੇ ਰਖਵਾਲੇ ਬਣਨ ਦਾ ਬਚਨ ਦੇ ਦਿੱਤਾ ਸਦਾ ਸਦਾ ਵਾਸਤੇ। ਇਹ ਦਿੱਤਾ ਕਿਉਂ? ਇੱਕ ਉਹਦੇ ਪ੍ਰੇਮ ਦਾ ਸਦਕਾ। ਕਹਿ ਦੋ ਵਾਹਿਗੁਰੂ, ਪ੍ਰੇਮ ਦੇ ਕਰਕੇ ਗੁਰੂ ਵੀ ਵੱਲ ਹੋ ਜਾਂਦਾ। ਗੁਰੂ ਨਾਲ ਅੰਦਰੋਂ ਪ੍ਰੇਮ ਕਰੋ। ਇਹ ਪੱਤਰੇ ਨਹੀਂ, ਇਹ ਅੱਖਰ ਨਹੀਂ, ਇਹ ਸੀਨਾ ਹੈ ਕਲਗੀਆਂ ਵਾਲੇ ਦਾ। ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਬੈਠਾ ਮੇਰਾ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਸਾਡਾ ਅੰਦਰੋਂ ਪਿਆਰ ਬਣ ਜੇ, ਗੁਰੂ ਕਿਰਪਾ ਕਰੇ। ਇਹ ਪੰਕਤੀਆਂ ਪੜ੍ਹ ਕੇ ਮੈਂ ਸਮਾਪਤੀ ਕਰਨ ਲੱਗਾ ਤੇ ਕੋਈ ਪ੍ਰੇਮੀ ਉੱਠੇ ਨਾ, ਆਪਣਾ ਵਾਅਦਾ ਕੀਤਾ ਨਾ ਭੁੱਲਿਓ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਪੜ੍ਹੋ ਜੀ ਪਿਆਰ ਵਿੱਚ ਪੰਕਤੀਆਂ, ਫਿਰ ਉਸ ਤੋਂ ਬਾਅਦ ਮੈਂ ਸਮਾਪਤੀ ਕਰ ਰਿਹਾ ਤੇ ਕੋਈ ਉੱਠ ਕੇ ਨਾ ਜਾਇਓ, ਬਚਨ ਮੰਨਣਾ, ਹੁਕਮਨਾਮਾ ਸੁਣ ਕੇ ਜਾਣਾ। ਪੰਜ ਸੱਤ ਮਿੰਟ ਵੱਧ ਤੋਂ ਵੱਧ ਹੋਰ ਲੱਗਣਗੇ, ਹੁਕਮਨਾਮਾ ਸੁਣ ਕੇ ਸਾਰੀ ਸੰਗਤ ਜਾਣ ਦੀ ਖੇਚਲ ਕਰੇ। ਭਾਈ ਪੜ੍ਹੋ ਪਿਆਰ ਨਾਲ।
ਲੱਖ ਬਾਹੇ ਕੀਜੇ ਜਾਮ ਗੁਰੂ ਹੋਏ ਮਲ, ਬੋਲੋ ਲੱਖ ਬਾਹੇ
ਕਿਰਪਾ ਕਰੇ, ਬਖਸ਼ਿਸ਼ ਕਰੇ, ਇਤਨੀ ਕੁ ਸੇਵਾ ਪ੍ਰਵਾਨ ਕਰਨਾ। ਗੁਰੂ ਜੀ ਦੇ ਜਿੱਥੇ ਸ਼ੁਕਰਾਨੇ, ਪ੍ਰਬੰਧਕ ਵੀਨਾ ਦਾ ਧੰਨਵਾਦ, ਜੋ ਭਾਈ ਹਰਜਿੰਦਰ ਸਿੰਘ ਜੀ ਮਾਮਾ ਜੀ ਜਿਹੜੇ ਵਿਚੋਲੇ ਬਣੇ ਤੁਹਾਡੇ ਦਰਸ਼ਨ ਕਰਨ ਵਿੱਚ, ਉਹਨਾਂ ਦਾ ਵੀ ਧੰਨਵਾਦ। ਗੁਰੂ ਜੀ ਬਰਕਤਾਂ ਪਾਉਣ, ਚੜ੍ਹਦੀ ਕਲਾ ਬਖਸ਼ਣ। ਸਵੇਰੇ 8 ਵਜੇ ਤੋਂ ਥੋੜ੍ਹਾ ਪਹਿਲੇ ਹੀ ਪਹੁੰਚੇ ਹੋਏ, ਮੇਰੀ ਬੇਨਤੀ,
ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।